दंडवत बंदन अनेक बार सर्व कला समरथ डोलन तेरा खौ प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंड कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतिया नु एकागर करन दे ले रसना नु पवित्र करन ले एक बार ये सारे ही रल के आखिए धन श्री सतगुरु जगजीत सिंह सच्चे पातशाह सतगुरु तेग बहादुर सच्चे पातशाह जी दा पावन पवित्र इतिहास साहब जी श्रवण कर रहे से इतिहास इथों तक पहुंचा है कि सतगुरु तेग बहादुर जी अपने निकटवर्ती सेवक नु कहिंदे ने कि जिस तरह शिव जी ने सतगुरु नानक देव सच्चे पातशाह जी दे वास्ते भाई कमलीए दे हथ संदेशा भेजा सी परलोक गमन दा इसे तरीके दे नाल सतगुरु जी कहिंदे ने कि शिव जी दी लिखी हुई जिहड़ी चिट्ठी है ना वो साडे तक पहुंच रही है। कल इथों तक कथा पहुंची सी अज इथों अगे मैं प्रारंभ करदा। तेग मसंद गण सेवक जोए सुने गुरु ते बिस्मै होए। ग्रंथाकार भाई संतोख सिंह जी लिखदे ने कि जदों सतगुरु तेग बहादुर जी ने इस तरह दा वचन कीता ते लागे जेड़े मसंद ते होर सेवक बैठे सन उन्हां ने सतगुरां दे वचन नूं जदों सुनिया ते बहुत ही ज्यादा हैरान होए। जिन बच में आशा गंभीर हृदय विचारत बैठे तीर। क्योंकि सतगुरां दे वचन आखण दे विच कोई गंभीर आशा हुंदा है इस गल नूं सारे जानदे ने इस करके सारे बड़े हैरान होए ने ते बैठे सोच रहे ने कि किस तरह दा सतगुरां ने यह वचन कह दिता। जाय मेव रोध जगण लियायो सबन आए निज सीस निवायो। सतगुरां दे हुक्म नूं मन के मेवड़ा बाहर आया है जिन्ने भी पंडित आए हुए सन उन्हां सारयां नूं बुला के अंदर लै गया सारयां ने सतगुरां दे अगे जाके सिर निवाया।
अर्पय उपायन आद दुशाले सिओ आद जे स्वाद बिसाले।
वखरियां वखरियां भेटावां सतगुरां दे चरणां दे विच अर्पण कीतियां गईयां ने इस तों इलावा पंडतां ने कीमती दुशाले भी सतगुरां दे चरण भेट रखे ने इस तों इलावा जिहड़े सेव कश्मीर दे विच पैदा हुंदे ने उह भी स्वादमई अर्पण कीते।
कर दर्शन सगरे हर खाए बैठे आशिक बाद अलाए।
सतगुरां दा दर्शन करके सारे दे सारे बड़े प्रसन्न होए ने बड़े खुश होए ने ते फिर आशीर्वाद दा वचन कहिंदे होए सारे बह गए।
कुशल आनंद बोझ कर तिन को पुण सत गोरिम करियो बचन को।
सतगुरु तेग बहादुर जी ने सारयां दे सुख सांद दी खबर नूं पुछया है ते फिर सतगुरु तेग बहादुर सच्चे पातशाह जी ने इस तरह वचन कीता।
केंद्र ने कहो देश अपने की बात किस प्रकार को तहा वृतांत।
सतगुरु तेग बहादुर जी केंद्र ने कि अपने इलाके दी गल सुनाओ कि उस जगह दे उत्ते किस तरह दा वृतांत है।
अब के तुम बहु विद्यावान आए संग न संगत यान।
सतगुरु तेग बहादुर जी केंद्र ने कि तुसी पंडित हो ਗੁਣੀ ਗਿਆਨੀ ਹੋ, ਬਹੁਤ ਜਿਆਦਾ ਵਿਦਿਆ ਦੇ ਮਾਲਕ ਹੋ। ਆਏ ਸੰਗ ਨਾ ਸੰਗਤ ਆਣ, ਕਹਿਣ ਤੋਂ ਭਾਵ ਹੈ ਕਿ ਹੋਰ ਸੰਗਤ ਦੇ ਨਾਲ ਤੁਸੀਂ ਨਹੀਂ ਆਏ, ਤੁਸੀਂ ਇਕੱਲੇ ਹੀ ਆਇਓ, ਸਾਰੇ ਇਕੱਠੇ ਹੋ ਗਏ। ਸਭਨ ਜਾਤ ਕੇ ਸਿੱਖ ਹਮਾਰੇ, ਮਿਲ ਆਵਤ ਸੋ ਬੇਦਨਾ ਨਿਹਾਰੇ। ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਸਾਰੀਆਂ ਜਾਤੀਆਂ ਦੇ ਵਿੱਚ ਸਾਡੇ ਸਿੱਖ ਨੇ, ਉਹ ਜਦੋਂ ਵੀ ਮਿਲ ਕੇ ਆਉਂਦੇ ਨੇ ਤੇ ਵਿਧੀ ਦੇ ਨਾਲ ਸਾਰੇ ਇਕੱਠੇ ਹੋ ਕੇ ਉਹ ਆਉਂਦੇ ਨੇ। ਦਰਸ਼ਨ ਹਿਤ ਕੈ ਕਾਰ ਜੇ ਔਰ, ਮਿਲ ਆਏ ਤਜ ਕੈ ਨਿਜ ਠੌਰ। ਸਤਿਗੁਰੂ ਜੀ ਨੇ ਪੰਡਤਾਂ ਨੂੰ ਸਵਾਲ ਕੀਤਾ ਕਿ ਤੁਸੀਂ ਦਰਸ਼ਨ ਕਰਨ ਦੇ ਵਾਸਤੇ ਆਏ ਹੋ ਜਾਂ ਕਿ ਤੁਹਾਡਾ ਕੋਈ ਹੋਰ ਕੰਮ ਹੈ, ਤੁਸੀਂ ਸਾਰੇ ਦੇ ਸਾਰੇ ਮਿਲ ਕੇ ਆਪਣੀ ਜਗ੍ਹਾ ਨੂੰ ਛੱਡ ਕੇ ਇੱਥੇ ਕਿਵੇਂ ਪਹੁੰਚੇ। ਸੁਣਤ ਦਿਜਣ ਕਰ ਜੋਰ ਉਚਾਰੀ, ਹਸਤ ਮਾਲ ਜਿਮ ਜਾਨੋ ਸਾਰੀ। ਜਦੋਂ ਸਤਿਗੁਰੂ ਤੇਗ ਬਹਾਦਰ ਜੀ ਨੇ ਇਸ ਤਰ੍ਹਾਂ ਦਾ ਬਚਨ ਕੀਤਾ ਤੇ ਸੁਣ ਕੇ ਪੰਡਤਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਇਹ ਗਰੀਬ ਨਵਾਜ, ਤੁਹਾਨੂੰ ਤੇ ਸਾਰਾ ਇਸ ਤਰ੍ਹਾਂ ਗਿਆਤ ਹੈ ਕਿ ਜਿਵੇਂ ਕੋਈ ਹੱਥ ਦੇ ਉੱਤੇ ਰੱਖੀ ਹੋਈ ਚੀਜ਼ ਸਾਫ ਸਾਫ ਦਿਖਾਈ ਦਿੰਦੀ।
ਤੀਨ ਲੋਕ ਕੇ ਅਖਲ ਬਿਰਤੰਤ, ਹਿਰਦੈ ਗਿਆਤ ਸ੍ਰੀ ਗੁਰ ਭਗਵੰਤ।
ਪੰਡਿਤ ਕਹਿੰਦੇ ਨੇ ਕਿ ਤਿੰਨਾਂ ਹੀ ਲੋਕਾਂ ਦੇ ਵਿੱਚ ਜੋ ਬਿਰਤਾਂਤ ਵਾਪਰਿਆ ਹੈ ਸੱਚੇ ਪਾਤਸ਼ਾਹ, ਉਹ ਤੁਹਾਨੂੰ ਪਤਾ ਹੈ, ਤੁਸੀਂ ਗੁਰੂ ਭਗਵਾਨ ਹੋ।
ਤਉ ਹੁਕਮ ਬੋਜਣ ਹਿਤ ਕਯੋ, ਸੁਣੋ ਪ੍ਰਸੰਗ ਦੇਸ਼ ਜਿਮ ਪਯੋ।
ਕਹਿੰਦੇ ਨੇ ਤੁਸੀਂ ਅੰਤਰ ਜਾਣੇ ਹੋ, ਤੁਹਾਨੂੰ ਸਾਰਾ ਕੁਝ ਹੀ ਪਤਾ ਹੈ, ਤਾਂ ਵੀ ਸੱਚੇ ਪਾਤਸ਼ਾਹ ਤੁਸੀਂ ਹੁਕਮ ਕੀਤਾ ਹੈ, ਪੁੱਛਿਆ ਹੈ, ਇਸ ਕਰਕੇ ਅਸੀਂ ਆਪਣੇ ਇਲਾਕੇ ਦੇ ਪ੍ਰਸੰਗ ਨੂੰ ਸੁਣਾਉਂਦੇ ਹਾਂ।
ਚਿਰਕਾਲ ਕੋ ਰਾਜ ਜਮਨ ਕੋ, ਪੀੜਤ ਪ੍ਰਜਾ ਲੇਤ ਧਨ ਗਣ ਕੋ।
ਸੱਚੇ ਪਾਤਸ਼ਾਹ ਤੁਸੀਂ ਇਸ ਗੱਲ ਨੂੰ ਜਾਣਦੇ ਹੋ ਕਿ ਬਹੁਤ ਲੰਮੇ ਸਮੇਂ ਤੋਂ ਜਿਹੜਾ ਰਾਜ ਹੈ ਉਹ ਮੁਗਲਾਂ ਦਾ ਹੋਇਆ ਹੈ ਤੇ ਜਿਹੜੇ ਹਮੇਸ਼ਾ ਹੀ ਆਪਣੀ ਪ੍ਰਜਾ ਨੂੰ ਬਹੁਤ ਜ਼ਿਆਦਾ ਦੁਖੀ ਕਰਦੇ ਨੇ, ਪੀੜਤ ਕਰਦੇ ਨੇ ਤੇ ਬਹੁਤੇ ਸਾਰੇ ਧਨ ਦੇ ਉਗਰਾਹੀ ਕਰਦੇ ਨੇ।
ਅਬੈ ਦੁਸ਼ਟਤਾ ਅਦ ਕਈ ਉਠਾਈ, ਚਾਹਤ ਹਿੰਦ ਤੁਰਕ ਬਨ ਜਾਈ।
ਪਰ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਹੁਣ ਇਨ੍ਹਾਂ ਮੁਗਲਾਂ ਨੇ ਬਹੁਤ ਜ਼ਿਆਦਾ ਦੁਸ਼ਟਤਾਈ ਦੇ ਕੰਮ ਨੂੰ ਹੋਰ ਵੀ ਜ਼ਿਆਦਾ ਵਧਾਇਆ ਹੈ, ਹੁਣ ਸਾਰੇ ਦੇ ਸਾਰੇ ਚਾਹੁੰਦੇ ਨੇ ਕਿ ਸਾਰੇ ਸਾਡੇ ਇਸਲਾਮ ਦੇ ਵਿੱਚ ਹੀ ਆ ਜਾਣ, ਭਾਵ ਕਿ ਕੋਈ ਹਿੰਦੂ ਨਾ ਰਵੇ।
ਦੇਸ਼ ਪਹਾੜਨ ਕੋ ਸਭ ਜੇਈ, ਧਰਮ ਬਿਗਾੜ ਜਮਣ ਪੇਤੇਈ।
ਸੱਚੇ ਪਾਤਸ਼ਾਹ ਜ਼ੋਰ ਜ਼ਬਰਦਸਤੀ ਦੇ ਨਾਲ ਇਨ੍ਹਾਂ ਤੁਰਕਾਂ ਨੇ ਬਹੁਤੇ ਸਾਰੇ ਪਹਾੜੀ ਇਲਾਕਿਆਂ ਦੇ ਵਿੱਚ ਜਿਹੜੇ ਹਿੰਦੂ ਰਹਿੰਦੇ ਸਨ ਉਨ੍ਹਾਂ ਨੂੰ ਧਰਮ ਤੋਂ ਗਿਰਾ ਦਿੱਤਾ ਹੈ, ਭਾਵ ਕੇ ਜ਼ਬਰਦਸਤੀ ਉਨ੍ਹਾਂ ਦਾ ਧਰਮ ਵਿਗਾੜ ਕੇ ਉਨ੍ਹਾਂ ਨੂੰ ਇਸਲਾਮ ਕਬੂਲ ਕਰਵਾਇਆ।
ਉਤਰੇ ਜਗ ਪਵਿੱਤ ਇੱਕ ਦਿਨ, ਤੋਲਣ ਕਰੇ ਸੋ ਭਏ ਸਵਾ ਮਨ।
ਪੰਡਿਤ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਇੱਕ ਦਿਨ ਉਹਨਾਂ ਸਾਰਿਆਂ ਜੰਜੂਆਂ ਨੂੰ ਤੋਲਿਆ ਗਿਆ, ਭਾਵ ਕਿ ਜਿਹੜੇ ਪੰਡਿਤ ਸੱਚੇ ਪਾਤਸ਼ਾਹ ਜਨੇਊ ਪਾਉਂਦੇ ਨੇ ਉਹਨਾਂ ਨੂੰ ਇੱਕ ਦਿਨ ਜਦੋਂ ਤੋਲਿਆ ਗਿਆ ਤੇ ਤੋਲਣ ਦੇ ਵਿੱਚ ਉਹਨਾਂ ਦੀ ਗਿਣਤੀ ਸਵਾ ਮਣ ਹੋਈ, ਭਾਵ ਕਿ ਸਵਾ ਮਣ ਪੱਕੇ ਉਹ ਜੰਜੂ ਉਤਰੇ ਇੱਕ ਦਿਨ ਦੇ ਵਿੱਚ, ਭਾਵ ਕਿ ਇੰਨੇ ਜ਼ਿਆਦਾ ਇੱਕ ਦਿਨ ਦੇ ਵਿੱਚ ਤੁਰਕਾਂ ਨੇ ਹਿੰਦੂ ਮੁਸਲਮਾਨ ਬਣਾਏ।
ਪੁਣ ਪੁਰ ਮੇ ਹਮ ਪਰ ਬਲ ਕਾਲਾ, ਬਣੋ ਤੁਰਕ ਸਭ ਤਜ ਨਿਜ ਚਾਲਾ।
ਫੇਰ ਸੱਚੇ ਪਾਤਸ਼ਾਹ ਉਥੋਂ ਦਾ ਰਹਿਣ ਵਾਲਾ ਜਿਹੜਾ ਸੂਬਾ ਹੈ ਉਹਨੇ ਸਾਨੂੰ ਹੁਕਮ ਕੀਤਾ, ਬਣੋ ਤੁਰਕ ਸਭ ਤਜ ਨਿਜ ਚਾਲਾ, ਭਾਵ ਕਿ ਕਸ਼ਮੀਰ ਦੇ ਸੂਬੇ ਨੇ ਸਾਨੂੰ ਹੁਕਮ ਦਿੱਤਾ ਕਿ ਤੁਸੀਂ ਸਾਰੇ ਦੇ ਸਾਰੇ ਆਪਣੇ ਧਰਮ ਦੀ ਲਾਜ ਨੂੰ ਛੱਡ ਕੇ ਤੁਰਕ ਬਣ ਜਾਓ।
ਖਸ਼ਟ ਮਾਸ ਕੋ ਕਰ ਤਕਰਾਰ, ਅਜਾਏ ਸ਼ਰਨ ਲੀਨਸ ਤ੍ਰਿਪੁਰਾਰ।
ਪੰਡਿਤ ਕਹਿੰਦੇ ਨੇ ਕਿ ਫੇਰ ਉਸ ਸੂਬੇ ਤੋਂ 6 ਮਹੀਨਿਆਂ ਦਾ ਸਮਾਂ ਲੈ ਕੇ ਅਸੀਂ ਫੇਰ ਜਾ ਕੇ ਸ਼ਰਨ ਲਈ ਤ੍ਰਿਪੁਰਾਰ ਦੀ ਭਾਵ ਕੇ ਸ਼ਿਵ ਜੀ ਭਗਵਾਨ ਦੀ।
ਅਸ਼ਟ ਦਿਵਸ ਬੈਠੇ ਤਹ ਰਹੇ, ਖਾਣ ਪਾਣ ਕਿਨਹੂ ਨਹੀਂ ਲਹੇ।
ਕਹਿੰਦੇ ਨੇ ਕਿ ਅਮਰਨਾਥ ਦੇ ਮੰਦਿਰ ਦੇ ਵਿੱਚ ਸ਼ਿਵ ਜੀ ਨੂੰ ਆਰਾਧਨ ਦੇ ਵਾਸਤੇ ਅਸੀਂ ਗਏ। 8 ਦਿਨ ਤੱਕ ਲਗਾਤਾਰ ਉੱਥੇ ਬੈਠੇ ਰਹੇ, ਨਾ ਕੁਝ ਖਾਧਾ ਤੇ ਨਾ ਕੁਝ ਪੀਤਾ।
ਪ੍ਰਾਤ ਪੱਤਰ ਕਾ ਤਹਿ ਤੇ ਪਾਈ, ਮਹਾਦੇਵ ਤੁਮ ਨਿਕਟ ਪਠਾਈ।
ਕਹਿੰਦੇ ਨੇ ਕਿ ਰਾਤ ਦੇ ਵੇਲੇ ਕੋਈ ਚਿੱਠੀ ਉੱਥੇ ਡਿੱਗੀ, ਇਸ ਗੱਲ ਦਾ ਪਤਾ ਨਹੀਂ ਕਿ ਕਿਵੇਂ ਡਿੱਗੀ। ਜਦੋਂ ਸਵੇਰ ਹੋਈ ਅਸੀਂ ਉਸ ਚਿੱਠੀ ਨੂੰ ਖੋਲਿਆ ਤੇ ਪੜਿਆ, ਉਹ ਚਿੱਠੀ ਉਹਨਾਂ ਨੇ ਤੁਹਾਡੇ ਵਾਸਤੇ ਹੀ ਭੇਜੀ ਹੈ, ਕਿਉਂਕਿ ਗੱਲਾਂ ਹੀ ਉਹਦੇ ਵਿੱਚ ਇਸ ਤਰ੍ਹਾਂ ਦੀਆਂ ਲਿਖੀਆਂ।
ਇਮ ਕਰ ਸਤ ਗੋਰੇ ਆਗੇ ਤਰੀ, ਪਠੋ ਆਪ ਕੀ ਮਹਿਮਾ ਕਰੀ।
ਇਸ ਤਰ੍ਹਾਂ ਕਹਿੰਦਿਆਂ ਹੋਇਆ ਇੱਕ ਪੰਡਿਤ ਨੇ ਉਹ ਜਿਹੜੀ ਚਿੱਠੀ ਸੀ ਸਤਿਗੁਰਾਂ ਦੇ ਅੱਗੇ ਧਰ ਦਿੱਤੀ ਹੈ। ਕਹਿੰਦਾ ਪਠੋ ਆਪ ਮਹਿਮਾ ਕਰੀ, ਕਹਿੰਦਾ ਕਿ ਹੋਰ ਕੀ ਬਿਆਨ ਕਰਨਾ ਹੈ, ਤੁਸੀਂ ਆਪੇ ਹੀ ਚਿੱਠੀ ਨੂੰ ਪੜ੍ਹ ਲਓ, ਜਿਸ ਚਿੱਠੀ ਦੇ ਵਿੱਚ ਤੁਹਾਡੀ ਬਹੁਤ ਜ਼ਿਆਦਾ ਸ਼ਿਵ ਜੀ ਭਗਵਾਨ ਨੇ ਮਹਿਮਾ ਆਖੀ।
ਗਜ ਸਮ ਤੁਰਕ ਤੇਜ ਚਵਗਤਾ, ਹਿੰਦ ਧਰਮ ਤਰ ਕੋ ਪਿਖ ਮਤਾ।
ਇੱਕ ਪੰਡਿਤ ਕਹਿੰਦਾ ਕਿ ਸੱਚੇ ਪਾਤਸ਼ਾਹ ਜਿਹੜਾ ਤੁਰਕਾਂ ਦਾ ਤੇਜ ਹੈ ਉਹ ਇਸ ਤਰ੍ਹਾਂ ਦਾ ਹੈ ਜਿਵੇਂ ਕੋਈ ਮੱਤਿਆ ਹੋਇਆ ਹਾਥੀ ਹੋਵੇ, ਤੇ ਜਿਹੜਾ ਹਿੰਦੂ ਧਰਮ ਹੈ ਉਹ ਇਸ ਤਰ੍ਹਾਂ ਦਾ ਹੈ ਕਿ ਜਿਵੇਂ ਇੱਕ ਰੁੱਖ ਹੋਵੇ।
ਤੋਰਤ ਮੂਲ ਉਖਾਰਿਓ ਜੋਵਤ, ਬਲੀ ਕੇਹਰੀ ਤੁਮਰੇ ਹੋਵਤ।
ਤੇ ਜਿਹੜਾ ਮੱਤਿਆ ਹੋਇਆ ਹਾਥੀ ਹੈ ਉਹ ਛੋਟੇ ਜਿਹੇ ਰੁੱਖ ਨੂੰ ਪੁੱਟਣ ਦਾ ਯਤਨ ਕਰ ਰਿਹਾ ਹੈ ਜੜੋਂ ਹੀ, ਪਰ ਕਹਿੰਦਾ ਬਲੀ ਕੇਹਰੀ ਤੁਮਰੇ ਹੋਵਤ। ਪਰ ਇੱਕ ਬਲੀ ਇੱਕ ਤਾਕਤਵਾਰ ਸ਼ੇਰ ਦੇ ਹੁੰਦਿਆਂ ਇੱਕ ਪ੍ਰਮਾਣ ਦਿੱਤਾ ਹੈ ਪੰਡਿਤ ਨੇ, ਕਹਿੰਦਾ ਕਿ ਮਾਨੋ ਅਸੀਂ ਇੱਕ ਬੂਟੇ ਵਰਗੇ ਹਾਂ ਜਿਹਨੇ ਵੀ ਹਿੰਦੂ ਹਾਂ, ਤੇ ਜਿਹੜੇ ਉਹ ਤੁਰਕ ਨੇ ਉਹ ਇੱਕ ਬਹੁਤ ਜ਼ਿਆਦਾ ਮਸਤ ਹਾਥੀ ਦੇ ਵਾਂਗ ਨੇ, ਭਾਵ ਕਿ ਉਹ ਹਾਥੀ ਵਰਗੇ ਸਾਨੂੰ ਬੂਟੇ ਵਰਗੇ ਹਿੰਦੂ ਧਰਮ ਨੂੰ ਪੁੱਟ ਰਹੇ ਨੇ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਤੁਹਾਡੇ ਵਰਗੇ ਸ਼ੇਰ ਦੇ ਹੁੰਦਿਆਂ। ਸਤਿਗੁਰਾਂ ਨੂੰ ਸ਼ੇਰ ਕਹਿੰਦੇ ਨੇ, ਆਪਣੇ ਆਪ ਨੂੰ ਇੱਕ ਬੂਟਾ ਦੱਸਦੇ ਨੇ ਤੇ ਤੁਰਕਾਂ ਨੂੰ ਮੱਤਿਆ ਹੋਇਆ ਹਾਥੀ ਦੱਸਦੇ ਨੇ। ਹੁਣ ਕਹਿਣ ਦਾ ਭਾਵ ਪੰਡਿਤ ਦਾ ਇਹ ਹੈ ਕਿ ਸਾਨੂੰ ਐਸਾ ਮੱਤਿਆ ਹੋਇਆ ਜਿਹੜਾ ਹਾਥੀ ਹੈ ਉਹ ਪੁੱਟਣ ਦਾ ਯਤਨ ਕਰਦਾ ਹੈ, ਪਰ ਹੈਰਾਨਗੀ ਦੀ ਗੱਲ ਹੈ ਕਿ ਤੁਸੀਂ ਸ਼ੇਰਵਤ ਮੌਜੂਦ ਹੋ ਪਰ ਤਾਂ ਵੀ ਹਾਥੀ ਕਿਵੇਂ ਪੁੱਟ ਸਕਦਾ ਹੈ, ਕਿਉਂਕਿ ਸਾਰੇ ਇਸ ਗੱਲ ਨੂੰ ਮੰਨਦੇ ਨੇ ਪ੍ਰਮਾਣ ਹੀ ਕਰਦੇ ਨੇ ਕਿ ਸ਼ੇਰ ਜੰਗਲ ਦਾ ਰਾਜਾ ਇਸੇ ਕਰਕੇ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਵੀ ਆਉਂਦਾ ਹੈ ਕਿ ਕਦ ਹਾਥੀ ਦਾ ਬਹੁਤ ਵੱਡਾ ਹੁੰਦਾ ਹੈ ਪਰ ਤਾਂ ਵੀ ਸ਼ੇਰ ਉਹਨੂੰ ਮਾਰ ਲੈਂਦਾ ਹੈ, ਇਸੇ ਕਰਕੇ ਸ਼ੇਰ ਨੂੰ ਹੀ ਜੰਗਲ ਦਾ ਰਾਜਾ ਮੰਨਿਆ ਜਾਂਦਾ ਹੈ, ਭਾਵੇਂ ਕਿ ਹਾਥੀ ਜੰਗਲੀ ਜਾਨਵਰਾਂ ਦੇ ਵਿੱਚੋਂ ਸਾਰਿਆਂ ਤੋਂ ਵੱਡਾ ਹੈ। ਹੁਣ ਇਸ ਤਰ੍ਹਾਂ ਦੀ ਗੱਲ ਕੀਤੀ ਹੈ ਪੰਡਿਤ ਨੇ,
ਪਰੇ ਸ਼ਰਨ ਅਭਿਆਨ ਤੁਮਾਰੀ, ਸ਼ਿਵ ਕੇ ਕਰੇ ਕਰੋ ਰਖਵਾਰੀ।
ਪੰਡਿਤ ਅਰਜਾਂ ਕਰਦੇ ਨੇ ਕਿ ਤੁਹਾਡੇ ਚਰਨਾਂ ਦੀ ਸ਼ਰਨ ਦੇ ਵਿੱਚ ਅਸੀਂ ਆਣ ਕੇ ਪਏ ਹਾਂ, ਸ਼ਿਵ ਜੀ ਭਗਵਾਨ ਦੇ ਆਖੇ ਕਰਕੇ ਕਿਰਪਾ ਕਰਕੇ ਸਾਡੀ ਰੱਖਿਆ ਕਰੋ।
ਰਾਵਰ ਬਿਨਾ ਆਣ ਨਹੀਂ ਕੋਈ, ਸਮਰਥ ਬਲੀ ਜੋ ਰੱਖਿਅਕ ਹੋਈ।
ਕਹਿੰਦੇ ਨੇ ਕਿ ਤੁਹਾਡੇ ਤੋਂ ਬਗੈਰ ਹੋਰ ਕੋਈ ਵੀ ਨਹੀਂ ਹੈ ਜਿਹੜਾ ਕਿ ਸਾਡੀ ਰੱਖਿਆ ਕਰਨ ਦੇ ਵਿੱਚ ਯੋਗ ਹੋਵੇ, ਸਮਰੱਥ ਹੋਵੇ।
ਏਕ ਆਸਰਾ ਆਪ ਗੁਸਾਈ, ਗਹੋ ਬਾਹ ਡੂਬਤ ਸਭ ਜਾਈ।
ਇੱਕੋ ਤੁਹਾਡਾ ਆਸਰਾ ਹੇ ਪਰਮੇਸ਼ਰ ਜੀ, ਹੇ ਸਤਿਗੁਰੂ ਜੀ, ਅਸੀਂ ਤੱਕਿਆ ਹੈ, ਕਿਰਪਾ ਕਰਕੇ ਸਾਨੂੰ ਡੁੱਬਦਿਆਂ ਨੂੰ ਬਾਂਹ ਫੜ ਕੇ ਬਚਾ ਲਓ।
ਨਿਜ ਕਰਨਾ ਤਰਨੀ ਬਰ ਤਰੋ, ਕਰਨ ਤਾਰ ਬਣ ਪਾਰ ਹੈ ਕਰੋ।
ਪੰਡਿਤ ਕਹਿੰਦੇ ਨੇ ਕਿ ਆਪਣੀ ਦਇਆ ਦੀ ਬੇੜੀ ਦੇ ਵਿੱਚ ਸਾਨੂੰ ਚੜਾ ਕੇ ਤੇ ਆਪ ਮਲਾਹ ਬਣ ਕੇ ਸਾਨੂੰ ਇਸ ਭਵ ਸਾਗਰ ਤੋਂ ਪਾਰ ਕਰ ਦਿਓ।
ਜਗ ਤੇ ਬਿਨ ਸਣ ਲੱਗੈ ਧਰਮ ਜਬ, ਪ੍ਰਭੂ ਅਵਤਾਰ ਸੁਤਾਰਤ ਤੁਰਤ ਤਬ।
ਪੰਡਿਤ ਕਹਿੰਦੇ ਨੇ ਕਿ ਦੁਨੀਆਂ ਦੇ ਉੱਤੇ ਜਦੋਂ ਵੀ ਧਰਮ ਦੀ ਹਾਨੀ ਹੁੰਦੀ ਹੈ ਉਦੋਂ ਹੀ ਪ੍ਰਭੂ ਅਵਤਾਰ ਨੂੰ ਧਾਰਨ ਕਰਕੇ ਆਉਂਦਾ ਹੈ। ਜਬ ਜਬ ਹੋਤ ਅਰਿਸ਼ਟ ਅਪਾਰਾ, ਤਬ ਤਬ ਦੇਹ ਤਰਤ ਅਵਤਾਰਾ। ਇਸ ਮਹਾਂਵਾਕ ਦੇ ਅਨੁਸਾਰ ਜਦੋਂ ਵੀ ਧਰਮ ਦੀ ਹਾਨੀ ਹੁੰਦੀ ਹੈ ਉਦੋਂ ਪਰਮੇਸ਼ਰ ਅਵਤਾਰ ਨੂੰ ਧਾਰਨ ਕਰਕੇ ਆਉਂਦਾ ਹੈ ਤੇ ਧਰਮ ਦੀ ਰੱਖਿਆ ਕਰਦਾ।
ਬਨੈ ਸਹਾਇਕ ਲੇ ਹੋਇਓ ਬਾਰ, ਸੁਨੀਅਤ ਕਥਾ ਪੁਰਾਣ ਮਜਾਰ।
ਪੰਡਿਤ ਕਹਿੰਦੇ ਨੇ ਕਿ ਪੁਰਾਣਾਂ ਦੇ ਵਿੱਚ ਇਸ ਤਰ੍ਹਾਂ ਦੀ ਕਥਾ ਲਿਖੀ ਹੋਈ ਹੈ ਕਿ ਪ੍ਰਭੂ ਅਵਤਾਰ ਨੂੰ ਧਾਰਨ ਕਰਕੇ ਆਉਂਦਾ ਤੇ ਧਰਮ ਦੀ ਰੱਖਿਆ ਕਰਦਾ। ਤੁਸੀਂ ਵੀ ਹੁਣ ਅਵਤਾਰ ਨੂੰ ਧਾਰਨ ਕਰਕੇ ਆਏ ਹੋ, ਕਿਰਪਾ ਕਰਕੇ ਧਰਮ ਦੀ ਰੱਖਿਆ ਕਰੋ, ਸਾਡਾ ਬਚਾ ਕਰੋ।
ਆਵੇ ਅਵਤਾਰ ਆਪ ਕੋ ਹੋਵਾ, ਮਹਾ ਪ੍ਰਤਾਪ ਜਗਤ ਮੈਂ ਜੋਵਾ।
ਹੁਣ ਤੁਹਾਡਾ ਦੁਨੀਆਂ ਦੇ ਉੱਤੇ ਅਵਤਾਰ ਹੋਇਆ ਹੈ, ਤੁਹਾਡਾ ਬਹੁਤ ਜ਼ਿਆਦਾ ਵੱਡਾ ਜਿਹੜਾ ਪ੍ਰਤਾਪ ਹੈ ਉਹ ਜਗਤ ਦੇ ਵਿੱਚ ਦੇਖਿਆ ਜਾਂਦਾ।
ਸ੍ਰੀ ਨਾਨਕ ਤੇ ਆਦਿਕ ਪਏ, ਚਿੱਤਰ ਪਵਿੱਤਰ ਚਿਲਤਰਨ ਕੀਏ।
ਪੰਡਿਤ ਸਤਿਗੁਰੂ ਤੇਗ ਬਹਾਦਰ ਜੀ ਨੂੰ ਕਹਿੰਦੇ ਨੇ ਕਿ ਸਤਿਗੁਰੂ ਜੀ ਤੁਸੀਂ ਉਸ ਗੁਰਿਆਈ ਦੇ ਉੱਤੇ ਬਿਰਾਜਮਾਨ ਹੋ, ਜਿਹੜੀ ਗੁਰਿਆਈ ਹੈ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਦੀ, ਜਿਨ੍ਹਾਂ ਨੇ ਬਹੁਤ ਪਵਿੱਤਰ ਚਲਿੱਤਰ ਇਸ ਦੁਨੀਆਂ ਦੇ ਉੱਤੇ ਆਣ ਕੇ ਕੀਤੇ।
ਰਾਖੋ ਅਭਿੰਦਨ ਕੀ ਟੇਕ, ਨਾ ਜਗ ਮੈਂ ਰਹੇ ਨਾਇਕ।
ਕਿਰਪਾ ਕਰਕੇ ਹਿੰਦੂ ਧਰਮ ਦੀ ਰੱਖਿਆ ਕਰੋ, ਜੇਕਰ ਤੁਸੀਂ ਰੱਖਿਆ ਨਾ ਕੀਤੀ ਤੇ ਸੱਚੇ ਪਾਤਸ਼ਾਹ ਦੇਖਣ ਦੇ ਮਾਤਰ ਇੱਕ ਵੀ ਜਿਹੜਾ ਹਿੰਦੂ ਹੈ ਉਹ ਦੁਨੀਆਂ ਦੇ ਉੱਤੇ ਨਹੀਂ ਰਹੇਗਾ।
ਧਰਮ ਪ੍ਰਿਸ਼ਟ ਜਵ ਸਗਰੇ ਹੋਏ, ਪੂਜਾ ਸੁਰ ਆਦਿਕ ਨਹੀਂ ਕੋਏ।
ਜਦੋਂ ਹਿੰਦੂਆਂ ਦਾ ਧਰਮ ਭ੍ਰਸ਼ਟ ਹੋ ਗਿਆ ਤੇ ਫਿਰ ਕੋਈ ਵੀ ਦੇਵੀ ਦੇਵਤੇ ਨੂੰ ਪੂਜਣ ਵਾਲਾ ਹਿੰਦੂ ਨਹੀਂ ਬਚੇਗਾ।
ਹੋਮ ਜਾਗ ਸਗਰੇ ਬਿਨ ਸਹਿ, ਬਹੁਰ ਦੇਵ ਕਿਮ ਥਿਰਤਾ ਪਹਿ।
ਸੱਚੇ ਪਾਤਸ਼ਾਹ ਹੋਮ ਨਹੀਂ ਹੋਣਗੇ, ਕੋਈ ਯੱਗ ਨਹੀਂ ਹੋਵੇਗਾ, ਸਾਰੇ ਦੇ ਸਾਰੇ ਇਹ ਜਿਹੜੇ ਕਰਮ ਨੇ ਇਹ ਖਤਮ ਹੋ ਜਾਣਗੇ। ਬਹੁਰ ਦੇਵ ਕਿਮ ਥਿਰਤਾ ਪਹਿ, ਫਿਰ ਦੇਵਤੇ ਕਿਸ ਤਰ੍ਹਾਂ ਸਥਿਰਤਾ ਨੂੰ ਪ੍ਰਾਪਤ ਕਰਨਗੇ।
ਪਰ ਮਹਾ ਦੁਰ ਪਿਛ ਕਨੇਰੇ, ਜਗ ਪੀ ਬਿਨਸ ਜਾਏ ਤਿਸ ਬੇਰੇ।
ਪੰਡਿਤ ਕਹਿੰਦੇ ਨੇ ਇੱਥੇ ਹੀ ਬਸ ਨਹੀਂ ਹੈ, ਫਿਰ ਐਸੇ ਭਿਆਨਕ ਸਮੇਂ ਦੇ ਵਿੱਚ ਵੱਡੇ ਵੱਡੇ ਕਾਲ ਪੈਣਗੇ ਤੇ ਜਿਸ ਕਾਲ ਦੇ ਕਰਕੇ ਸਾਰੀ ਦੁਨੀਆਂ ਹੀ ਬਿਨਸ ਜਾਏਗੀ ਭੁੱਖ ਦੇ ਨਾਲ।
ਯਾਂ ਤੇ ਅਬ ਹੀ ਬਣੋ ਸਹਾਏ, ਹਿੰਦ ਧਰਮ ਕੋ ਲੇ ਹੋ ਬਚਾਏ।
ਇਸ ਕਰਕੇ ਸੱਚੇ ਪਾਤਸ਼ਾਹ ਹੁਣੇ ਹੀ ਰੱਖਿਅਕ ਬਣੋ, ਸਹਾਇਤਾ ਕਰੋ ਤੇ ਹਿੰਦੂ ਧਰਮ ਨੂੰ ਸੱਚੇ ਪਾਤਸ਼ਾਹ ਬਚਾ ਲੋ।
ਸੋਰੇ ਆਦਿਕ ਕੀ ਰੱਛਾ ਹੋਏ, ਰਹੇ ਜਗਤ ਮੇਰੇ ਯਾਦਾ ਜੋਏ।
ਦੇਵਤਿਆਂ ਆਦਿਕ ਦੀ ਵੀ ਰੱਖਿਆ ਹੋਵੇਗੀ, ਇਸ ਤੋਂ ਇਲਾਵਾ ਜਗਤ ਦੀ ਜਿਹੜੀ ਮਰਿਆਦਾ ਹੈ ਉਹ ਵੀ ਬੱਝੀ ਰਹੇਗੀ। ਇਸ ਤਰੀਕੇ ਦੇ ਨਾਲ ਉਸ ਵੇਲੇ ਸਾਰਿਆਂ ਪੰਡਤਾਂ ਨੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਆਣ ਕੇ ਬੇਨਤੀ ਕੀਤੀ ਹੈ। ਇਹ ਜਿਹੜੀ ਸਾਰੀ ਘਟਨਾ ਹੈ ਇਸ ਨੂੰ ਨਾਮਧਾਰੀ ਪੰਥ ਦੇ ਮਹਾਨ ਜਿਹੜੇ ਵਿਦਵਾਨ ਕਵੀ ਜੀਵਨ ਸਿੰਘ ਜੀ ਹੋਏ ਨੇ, ਉਹਨਾਂ ਨੇ ਵੀ ਆਪਣੀ ਕਲਮ ਦੇ ਨਾਲ ਅੰਕਿਤ ਕੀਤਾ। ਕਵੀ ਜੀਵਨ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਘਟਨਾ ਨੂੰ ਬਿਆਨ ਕਰਦੇ ਨੇ, ਮੈਂ ਉਹ ਸਾਧ ਸੰਗਤ ਦੇ ਸਨਮੁਖ ਬਿਆਨ ਕਰਾਂਗਾ।
ਅਮਰਨਾਥ ਦੇ ਮੰਦਰ ਚੋ ਸੁਣ ਕੇ ਗੁਰਬਾਣੀ ਏ, ਹੋਈ ਰਵਾਨਾ ਆਨੰਦਪੁਰ ਨੂੰ ਪੰਡਤਾਂ ਦੀ ਟਾਣੀ ਏ। ਤੇਗ ਬਹਾਦਰ ਸਤਿਗੁਰ ਦੇ ਆ ਪੜੇ ਦੁਆਰੇ ਆ, ਰੁੜਦੀ ਹਿੰਦ ਬਚਾ ਲੋ, ਲਾ ਲੋ ਨਾਵ ਕਿਨਾਰੇ ਆ। ਪੀਲੇ ਰੰਗ ਵਸਾਰ ਪਿੰਜਰ ਤਨ ਚਿੰਤ ਸੁਕਾਏ ਨੇ, ਚਿਹਰੇ ਪਏ ਉਦਾਸ ਹਾਰ ਹਰ ਤਰਫੋਂ ਆਏ ਨੇ। ਪਰ ਪਰ ਚਲ ਕੇ ਨੈਣ ਕੰਠ ਦੁਖ ਬੈਣ ਉਚਾਰੇ ਆ, ਰੁੜਦੀ ਹਿੰਦ ਬਚਾ ਲੋ, ਲਾ ਲੋ ਨਾਵ ਕਿਨਾਰੇ ਆ। ਮਹਾਰਾਜ ਜੀ ਜ਼ੋਰ ਜ਼ੁਲਮ ਦੇ ਚੱਕੜ ਚੁੱਲ ਗਏ, ਹਿੰਦੂ ਧਰਮ ਨੂੰ ਖਤਮ ਕਰਨ ਲਈ ਜ਼ਾਲਮ ਤੁਲ ਗਏ। ਜ਼ਾਲਮ ਨੌ ਰੰਗੇ ਲਾਏ ਇਸਲਾਮੀ ਨਾਰੇ ਆ, ਰੁੜਦੀ ਹਿੰਦ ਬਚਾ ਲੋ, ਲਾ ਲੋ ਨਾਵ ਕਿਨਾਰੇ ਆ। ਰੁੜਦੀ ਹਿੰਦ ਬਚਾ ਲੋ, ਲਾ ਲੋ ਨਾਵ ਕਿਨਾਰੇ ਆ। ਹਰ ਇੱਕ ਸੂਬੇ ਦੇ ਵਿੱਚ ਉਸਨੇ ਹੁਕਮ ਪਹੁੰਚਾਇਆ ਏ, ਜਬਰੀ ਕਰ ਲਓ ਮੋਮਨ ਜੋ ਹਿੰਦੂਆਂ ਦਾ ਜਾਇਆ ਏ। ਗਸ਼ਤੀ ਫੌਜ ਚੜਾਈ ਸਾਰੇ ਦੇਸ਼ ਮਜਾਰੇ ਆ, ਰੁੜਦੀ ਹਿੰਦ ਬਚਾ ਲੋ, ਲਾ ਲੋ ਨਾਵ ਕਿਨਾਰੇ ਆ। ਵੇਦ ਪਾਠ ਤੇ ਯੱਗ ਹਵਨ ਦੀ ਬੰਦੀ ਹੋ ਗਈ ਏ, ठाकर पूजा टली संख दिवाज खलो गई। रोजे ईदा बाग नमाजा आए अगारे आ रुड़ दी हिंद बचा लो ला लो नाव किनारे आ। खट तीर्थ स्नान न दर्शन धर्म स्थाना दा मक्के मदीने हज जा कर लो पाठ कुराना दा। तोती टिक्का जन्यू बोधी जान उतारे आ रुड़ दी हिंद बचा लो ला लो नाव किनारे आ। तन धरती ते धर्म ताम हिंदुआ दे लुटी दे लुटी दे सत सतिया दे निर्दोषे कुटी दे। कुटी दे जो दीन न मनन जान संगारे आ हिंदू धर्म बचा लो ला लो नाव किनारे आ। वज दे टोल नगारे शरा शरीयत जित्ता दे देव दवाले ढाके उसरे कलस मसीता दे। मूर्तियां दे साड़ पीसला चूने सारे आ हिंदू धर्म बचा लो ला लो नाव किनारे आ। भारत दे रखवारे बई भारत दे रखवारे देवे द्योते सरके नहीं लव कछु दी अंश किसे दे डोले फरके नहीं। ठर गए पितरी खून सबे हो गए नकारे आ हिंदू धर्म बचा लो ला लो नाव किनारे आ। गऊ गरीब दिशा रगते नित छुरियां चल दिया कुदरत जाने पाप दिया क्यों जड़ा निहल दिया। धर्म गले अनर्थ फले कल जुग दे कारे आ हिंदू धर्म बचा लो ला लो नाव किनारे आ। आप विछुनिया तार सभी दुख हरो गरीबा दे करो नसीब बुलंद असाडे बेनसीबा दे। धर्म हेत तर आए मानुख जामा तारे आ हिंदू धर्म बचा लो ला लो नाव किनारे आ। जे न पकड़ी बांत जीवन पलटा खावेगा राम कृष्ण दा देश तुर्क स्थान हो जावेगा। पूर्ण पुरख मिला करो पव सागर पारे आ हिंदू धर्म बचा लो ला लो नाव किनारे आ। रुड़ दी हिंद बचा लो ला लो नाव किनारे आ। इस तरीके दे नाल कवि जीवन सिंह जी ने बयान किया है इस घटना नू। कवि जीवन सिंह जी ऐसे उच्चे कवि हुए ने जिन्हां नू सतगुरु जगजीत सिंह सच्चे पातशाह जी ने काव्य भूषण की उपाधि भी प्रदान की। सो मेरा सिर्फ सारी गल कहण तों पावे सी कि पंडतां ने सतगुरु तेग बहादुर जी दे चरणां दे विच इस तरह आण के बेनती की है कि सच्चे पातशाह कृपा करके रुड़दी हिंद नू तुसीं बचा लो। जिस तरह नैया मंझ धार दे विच होवे बेड़ी रुड़दी जा रही होवे ते उहनू किनारे लाउणा है इसे तरह सच्चे पातशाह तुसीं धर्म की रख्या करनी है रुड़ रही इस हिंदू धर्म की बेड़ी नू किनारे लाउणा। इस प्रकार बहु जुगतन साथ बिपरन कीन सुनावन गाथ। ग्रंथाकार भाई संतोख सिंह जी लिखते ने इस तरीके दे नाल बहुतियां युक्तियां दे नाल सारे पंडतां ने सारी वार्ता नू सतगुरां दे चरणां दे विच बयान कीता। अदक दुखा तुर शरणी परे बार बार बहु उस्तत करे। बहुते ही ज्यादा दुखी होके सतगुरां दे चरणां दी सरण दे विच पए ने। बार बार कवि संतोख सिंह जी लिखदे ने कि सारिआं पंडतां ने बहुती ही ज्यादा सतगुरु सच्चे पातशाह जी दी उस्तति कीती। इस तों इलावा कवि करतार सिंह जी कलास वालीए इस घटना नूं अपनी कलम दे नाल इस तरीके दे नाल बयान करदे ने। अफगन शेर सूबा कश्मीर दासी ਉਸ ਸਭ ਤੇ ਜ਼ੁਲਮ ਕਮਾਏ ਬਹੁਤੇ ਸਹਿ ਮਾਰ ਕੇ ਹਿੰਦੂ ਖਪਾਏ ਉਸਨੇ ਨਾਲ ਜ਼ੋਰ ਦੇ ਤੁਰਕ ਬਣਾਏ ਬਹੁਤੇ ਬੁਰਾ ਤੰਗ ਕੀਤਾ ਉਸ ਪੰਡਤਾਂ ਨੂੰ ਰੋ ਰੋ ਕੇ ਦੁਖੀ ਕੁਰਲਾਏ ਬਹੁਤੇ ਔਖੇ ਵੇਲੇ ਨਾ ਕਿਸੇ ਨੇ ਬਾਂਹ ਫੜੀ ਅੰਤ ਆ ਬ੍ਰਾਹਮਣ ਘਬਰਾਏ ਬਹੁਤੇ ਖੋਬ ਆਸਰੇ ਕਰ ਸਲਾਹ ਸਾਰੇ ਨਾਵੇਂ ਗੁਰੂ ਜੀ ਦੇ ਪਾਸ ਆਏ ਬਹੁਤੇ ਕਰੋ ਰੱਖਿਆ ਹਿੰਦ ਨੂੰ ਰੱਖ ਲਵੋ ਰੋ ਰੋ ਕੇ ਹਾਲ ਸੁਣਾਏ ਬਹੁਤੇ
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਰੋ ਰੋ ਕੇ ਆਪਣੇ ਹਾਲ ਨੂੰ ਸੁਣਾਇਆ ਕਿ ਸੱਚੇ ਪਾਤਸ਼ਾਹ ਕਿਰਪਾ ਕਰਕੇ ਹਿੰਦੂ ਧਰਮ ਦੀ ਰੱਖਿਆ ਕਰੋ। ਕਵੀ ਸੰਤੋਖ ਸਿੰਘ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਸੁਣਤ ਦਿਜਣ ਤੇ ਸਤਿਗੁਰੂ ਚਿਤਵਤ ਪਏ ਉਪਾਏ ਸ੍ਰੀ ਨਾਨਕ ਕੋ ਬਰ ਮਹਾ ਰਾਜ ਤੁਰਕ ਬਡ ਪਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪੰਡਤਾਂ ਦੀ ਬੇਨਤੀ ਨੂੰ ਸਤਿਗੁਰਾਂ ਨੇ ਸੁਣਿਆ ਤੇ ਫਿਰ ਮਨ ਦੇ ਵਿੱਚ ਸਤਿਗੁਰੂ ਜੀ ਵਿਚਾਰ ਕਰਨ ਲੱਗੇ ਨੇ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਰਾਜ ਦਾ ਜਿਹੜਾ ਵੱਡਾ ਵਰਦਾਨ ਹੈ ਉਹ ਤੁਰਕਾਂ ਨੂੰ ਦਿੱਤਾ ਹੋਇਆ।
ਤਿਸ ਕੋ ਬਣ ਮਿਟਾਵਣ ਜੈਸੇ ਅਨਕ ਜਤਨ ਚਿਤਵਤ ਚਿਤ ਤੈਸੇ।
ਹੁਣ ਸਤਿਗੁਰੂ ਤੇਗ ਬਹਾਦਰ ਜੀ ਵਿਚਾਰਦੇ ਨੇ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਤੁਰਕਾਂ ਨੂੰ ਰਾਜ ਦਾ ਵਰਦਾਨ ਦਿੱਤਾ ਹੈ ਉਸ ਨੂੰ ਕਿਸ ਤਰੀਕੇ ਦੇ ਨਾਲ ਮਿਟਿਆ ਜਾ ਸਕਦਾ। ਉਸ ਵਰਦਾਨ ਨੂੰ ਮਿਟਣਾ ਪਵੇਗਾ। ਜੇਕਰ ਉਸ ਵਰਦਾਨ ਨੂੰ ਮਿਟਿਆ ਨਹੀਂ ਜਾਂਦਾ ਤੇ ਫਿਰ ਇਨ੍ਹਾਂ ਹਿੰਦੂਆਂ ਦੀ ਰੱਖਿਆ ਹੋ ਨਹੀਂ ਸਕਦੀ। ਹੁਣ ਕਿਹੜਾ ਐਸਾ ਯਤਨ ਹੋਵੇ ਕਿ ਜਿਹੜੇ ਯਤਨ ਨੂੰ ਕਰਕੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਦਿੱਤੇ ਹੋਏ ਵਰਦਾਨ ਨੂੰ ਬੇਅਸਰ ਕਰੀਏ।
ਕਿਤਕ ਦੇਰ ਗੁਰ ਤੂਸ਼ਣ ਠਾਨੀ ਪਿਖ ਮੁਖ ਸਬਨ ਕੋ ਕਹਿ ਬਾਣੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਥੋੜੀ ਦੇਰ ਸਤਿਗੁਰੂ ਤੇਗ ਬਹਾਦਰ ਜੀ ਨੇ ਚੁੱਪ ਨੂੰ ਧਾਰਨ ਕੀਤਾ ਹੈ। ਸਾਰੀ ਸਭਾ ਸਤਿਗੁਰਾਂ ਦੇ ਮੁਖੜੇ ਦੇ ਵੱਲ ਦੇਖ ਰਹੀ ਹੈ ਪਰ ਕਿਸੇ ਨੇ ਕੋਈ ਗੱਲ ਨਾ ਕੀਤੀ।
ਕਰ ਮੈਂ ਧਰੀ ਪੱਤਰ ਕਾ ਬਾਚੀ ਸ਼ਿਵ ਕੀ ਲਿਖਤ ਦੇਥ ਹਿਤ ਰਾਚੀ।
ਸ਼ਿਵ ਕੀ ਲਿਖਤ ਦੇਤ ਹਿਤ ਰਾਚੀ ਭਾਵ ਕੇ ਜਿਹੜੀ ਹਿਤ ਦੇ ਨਾਲ ਰਚਨਾ ਲਿਖੀ ਸੀ ਸ਼ਿਵ ਜੀ ਨੇ ਚਿੱਠੀ ਦੇ ਵਿੱਚ ਸਤਿਗੁਰਾਂ ਨੇ ਉਸ ਚਿੱਠੀ ਨੂੰ ਫੇਰ ਪੜਿਆ।
ਪਠੀ ਸਕਲ ਹੀ ਠਾਨੀ ਮਾਨ ਦੇਖਤ ਰਹੇ ਨ ਬੋਲਿਓ ਕੌਣ।
ਚਿੱਠੀ ਨੂੰ ਫੜ ਕੇ ਫੇਰ ਵੀ ਸਤਿਗੁਰੂ ਜੀ ਕੁਝ ਨਹੀਂ ਬੋਲੇ। ਚੁੱਪ ਨੂੰ ਧਾਰਨ ਕਰਕੇ ਬੈਠੇ ਰਹੇ ਤੇ ਸਾਰੇ ਦੇ ਸਾਰੇ ਸਤਿਗੁਰਾਂ ਦੇ ਚਿਹਰੇ ਦੇ ਵੱਲ ਦੇਖ ਰਹੇ ਨੇ ਕਿ ਸਤਿਗੁਰੂ ਜੀ ਕੀ ਵਚਨ ਕਰਨਗੇ।
ਚਤਰ ਕਟੀ ਲਗ ਤੂਸ਼ਣ ਰਹੇ ਨਹੀਂ ਉਪਾਏ ਕੋਈ ਔਰ ਮੈਂ ਲਹੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਰੀਬ ਚਾਰ ਘੜੀਆਂ ਤੱਕ ਸਤਿਗੁਰੂ ਤੇਗ ਬਹਾਦਰ ਜੀ ਚੁੱਪ ਹੀ ਰਹੇ, ਵਿਚਾਰਾਂ ਵਿਚਾਰਦੇ ਹੀ ਰਹੇ ਕਿ ਕਿਹੜਾ ਐਸਾ ਉਪਾਅ ਹੋ ਸਕਦਾ ਕਿ ਜਿਹੜੇ ਉਪਾਅ ਨੂੰ ਕਰਕੇ ਸਤਿਗੁਰੂ ਨਾਨਕ ਦੇ ਦਿੱਤੇ ਹੋਏ ਵਰਦਾਨ ਨੂੰ ਖਤਮ ਕੀਤਾ ਜਾ ਸਕੇ। ਪਰ ਕਵੀ ਜੀ ਲਿਖਦੇ ਨੇ ਕੋਈ ਉਪਾਅ ਹਿਰਦੇ ਦੇ ਵਿੱਚ ਨਹੀਂ ਆਇਆ।
ਆਪਣੋ ਸਿਰ ਦੇ ਕੂਰੋ ਕਰੇ ਬਖਸ਼ੋ ਰਾਜ ਸਰਬੇਮ ਹਰੈ।
ਸੋਚ ਵਿਚਾਰ ਕਰਨ ਤੋਂ ਬਾਅਦ ਆਖਰਕਾਰ ਸਤਿਗੁਰੂ ਤੇਗ ਬਹਾਦਰ ਜੀ ਦੇ ਮਨ ਦੇ ਅੰਦਰ ਇੱਕੋ ਉਪਾਅ ਸੁੱਝਿਆ ਹੈ। ਸਤਿਗੁਰੂ ਜੀ ਵਿਚਾਰਦੇ ਨੇ ਕਿ ਆਪਣਾ ਸੀਸ ਦੇ ਕੇ ਮੈਂ ਮੁਗਲਾਂ ਨੂੰ ਝੂਠਾ ਕਰਾਂ ਤਾਂ ਕਿ ਇਹਨਾਂ ਦਾ ਸਾਰਾ ਰਾਜ ਖਤਮ ਹੋ ਸਕੇ। ਸਿਰਫ ਇੱਕੋ ਇਹ ਉਪਾਅ ਹੈ ਤੁਰਕਾਂ ਦੇ ਰਾਜ ਨੂੰ ਖਤਮ ਕਰਨ ਦਾ।
ਆਪਰ ਉਪਾਅ ਨਾ ਬਣ ਹੈ ਕੋਈ ਭਲੀ ਪ੍ਰਕਾਰ ਵਿਚਾਰਿਓ ਸੋਈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹੋਰ ਕੋਈ ਵੀ ਉਪਾਅ ਇਸ ਜਗ੍ਹਾ ਦੇ ਉੱਤੇ ਕੰਮ ਕਰ ਨਹੀਂ ਸਕਦਾ। ਇਸ ਕਰਕੇ ਭਲੀ ਪ੍ਰਕਾਰ ਦੇ ਨਾਲ ਸਤਿਗੁਰੂ ਤੇਗ ਬਹਾਦਰ ਜੀ ਨੇ ਇਹ ਵਿਚਾਰ ਕੀਤੀ ਹੈ ਸਤਿਗੁਰੂ ਨਾਨਕ ਦੇ ਦਿੱਤੇ ਹੋਏ ਵਰਦਾਨ ਨੂੰ ਜੇਕਰ ਬੇਅਸਰ ਕਰਨਾ ਹੈ ਤੇ ਸਾਨੂੰ ਆਪਣੇ ਸੀਸ ਦਾ ਬਲੀਦਾਨ ਦੇਣਾ ਪਵੇਗਾ। ਇਸ ਤਰੀਕੇ ਦੇ ਨਾਲ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਮਨ ਦੇ ਵਿੱਚ ਵਿਚਾਰ ਕੀਤੇ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਆਪਣੀ ਕਲਮ ਦੇ ਨਾਲ ਇਸ ਤਰੀਕੇ ਦੇ ਨਾਲ ਬਿਆਨ ਕਰਦੇ ਨੇ।
ਹਾਲ ਸੁਣ ਕੇ ਗੁਰੂ ਜੀ ਪਏ ਸੋਚੀ ਹੁਣ ਹਾਰ ਵੱਲ ਨਿਗਾਹ ਪਾਉਂਦੇ ਨੇ ਜਿਵੇਂ ਦੇਸ਼ ਦਾ ਦੂਰ ਕਲੇਸ਼ ਹੋਵੇ ਦਇਆ ਧਾਰ ਦਲੀਲਾਂ ਦੁੜਾਉਂਦੇ ਨੇ ਜ਼ੁਲਮ ਜ਼ਾਲਮਾਂ ਹੱਦੋਂ ਵਧਾ ਦਿੱਤੇ ਦੁੱਖ ਪਰਜਾ ਦੇ ਤਾਈ ਪੁਚਾਉਂਦੇ ਨੇ ਸਤ ਪੁਰਖ ਕੋਈ ਸੀਸ ਬਲੀ ਦੇਵੇ ਵਿੱਚ ਮਨ ਦੇ ਗੁਰੂ ਠਹਿਰਾਉਂਦੇ ਨੇ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਸਤਿਗੁਰੂ ਤੇਗ ਬਹਾਦਰ ਜੀ ਨੇ ਵਿਚਾਰ ਕੀਤੀ ਹੈ ਕਿ ਸਮਾਂ ਇਹ ਹੈ ਕਿ ਕੋਈ ਸਤ ਪੁਰਖ ਆਪਣੇ ਸਿਰ ਦਾ ਬਲੀਦਾਨ ਦੇਵੇ ਤਾਂ ਹੀ ਇਹਨਾਂ ਤੁਰਕਾਂ ਦਾ ਰਾਜ ਖਤਮ ਹੋਵੇਗਾ ਤੇ ਸਤਿਗੁਰਾਂ ਦਾ ਦਿੱਤਾ ਹੋਇਆ ਇਹਨਾਂ ਨੂੰ ਜਿਹੜਾ ਵਰਦਾਨ ਹੈ ਉਹ ਤਾਂ ਹੀ ਬੇਅਸਰ ਹੋਵੇਗਾ।
ਕਰ ਨਿਸ਼ਚੈ ਔਰ ਮੈਂ ਜਬ ਲਹਿਓ ਦਿਜਗਣ ਸੰਗ ਗੁਰੂ ਤਬ ਕਹਿਓ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਆਪਣੇ ਮਨ ਦੇ ਵਿੱਚ ਪੱਕਾ ਸਤਿਗੁਰਾਂ ਨੇ ਇਸ ਤਰ੍ਹਾਂ ਦਾ ਨਿਸ਼ਚਾ ਧਾਰਨ ਕੀਤਾ ਤੇ ਫਿਰ ਉਸ ਵੇਲੇ ਸਤਿਗੁਰਾਂ ਨੇ ਸਾਰਿਆਂ ਪੰਡਤਾਂ ਨੂੰ ਇਸ ਤਰ੍ਹਾਂ ਆਖਿਆ,
ਕਹਿੰਦੇ ਨੇ ਬਿਪਰ ਬ੍ਰਿੰਦ ਤੁਮ ਇਕੱਠੇ ਹੋਵੋ ਕਰੋ ਸਕੇਲਣ ਜਿੱਤ ਸ਼ੁਭ ਜੋਵੋ।
ਸਤਿਗੁਰੂ ਜੀ ਸਾਰਿਆਂ ਪੰਡਤਾਂ ਨੂੰ ਕਹਿੰਦੇ ਨੇ ਕਿ ਤੁਸੀਂ ਸਾਰੇ ਦੇ ਸਾਰੇ ਪੰਡਤ ਇੱਕ ਜਗ੍ਹਾ ਦੇ ਉੱਤੇ ਇਕੱਠੇ ਹੋ, ਇਸ ਤੋਂ ਇਲਾਵਾ ਹੋਰ ਵੀ ਜਿਨ੍ਹਾਂ ਨੂੰ ਚੰਗੇ ਸਮਝਦੇ ਹੋ ਉਹਨਾਂ ਨੂੰ ਆਪਣੇ ਨਾਲ ਰਲਾਓ।
ਦਿੱਲੀ ਪੁਰ ਕੋ ਸਕਲ ਪਿਆਨੋ ਤਾਂ ਜਾਏ ਨਿਜ ਬ੍ਰਥਾ ਬਖਾਨੋ।
ਸਤਿਗੁਰੂ ਜੀ ਕਹਿੰਦੇ ਨੇ ਕਿ ਸਾਰੇ ਮਿਲ ਕੇ ਦਿੱਲੀ ਦੇ ਵਿੱਚ ਚਲੇ ਜਾਓ ਤੇ ਉੱਥੇ ਜਾ ਕੇ ਆਪਣੀ ਸਾਰੀ ਬਿਰਥਾ ਨੂੰ ਬਾਦਸ਼ਾਹ ਦੇ ਅੱਗੇ ਬਿਆਨ ਕਰੋ।
ਹਮਰੇ ਛਤਰੀ ਹੈ ਜਜਮਾਨ ਤਿੰਨ ਤੇ ਕਰ ਖਾਣ ਅੜ ਪਾਨ।
ਸਤਿਗੁਰੂ ਜੀ ਕਹਿੰਦੇ ਨੇ ਕਿ ਜਾ ਕੇ ਆਖੋ ਕਿ ਜਿੰਨੇ ਵੀ ਛਤਰੀ ਨੇ ਉਹ ਸਾਰੇ ਦੇ ਸਾਰੇ ਸਾਡੇ ਜਜਮਾਨ ਨੇ, ਅਸੀਂ ਆਪਣੇ ਜਜਮਾਨਾਂ ਤੋਂ ਲੈ ਕੇ ਹੀ ਖਾਂਦੇ ਤੇ ਪੀਂਦੇ।
ਰਹਿ ਅਲੰਬ ਸਦਾ ਹਮ ਤਾਹੂ ਦਾਣ ਅਨੇਕ ਬਿਦਨ ਲੈ ਜਾਹੂ।
ਸਤਿਗੁਰੂ ਜੀ ਕਹਿੰਦੇ ਨੇ ਕਿ ਤੁਸੀਂ ਆਖੋ ਕਿ ਅਸੀਂ ਛਤਰੀਆਂ ਦੇ ਆਸਰੇ ਦੇ ਉੱਤੇ ਹੀ ਹਮੇਸ਼ਾ ਰਹਿੰਦੇ ਹਾਂ, ਉਹਨਾਂ ਤੋਂ ਦਾਣ ਅਨੇਕਾਂ ਪ੍ਰਕਾਰ ਦਾ ਲੈ ਕੇ ਉਸੇ ਨੂੰ ਖਾਂਦੇ ਹਾਂ।
ਤਿੰਨ ਮੈਲੀ ਜੈ ਨਾਮ ਹਮਾਰਾ ਕਰੋ ਬੁਲਾਵਣ ਸਕਲ ਉਚਾਰਾ।
ਨਾਲ ਹੀ ਸਤਿਗੁਰੂ ਤੇਗ ਬਹਾਦਰ ਜੀ ਨੇ ਆਖਿਆ ਕਿ ਜਦੋਂ ਛਤਰੀਆਂ ਦੀ ਗੱਲ ਕਰੋਗੇ ਤੇ ਉਹਨਾਂ ਛਤਰੀਆਂ ਦੇ ਵਿੱਚ ਪ੍ਰਗਟ ਰੂਪ ਦੇ ਵਿੱਚ ਮੇਰਾ ਵੀ ਨਾਂ ਤੁਸੀਂ ਲੈ ਦੇਣਾ ਹੈ। ਕਰੋ ਬੁਲਾਵਣ ਸਕਲ ਉਚਾਰੋ, ਕਹਿ ਦੇਣਾ ਹੈ ਕਿ ਤੇਗ ਬਹਾਦਰ ਨੂੰ ਬੁਲਾਓ ਤਾਂ ਕਿ ਉਹ ਸਾਰਾ ਕੁਝ ਬਿਆਨ ਕਰੇ। ਕਹਿਣ ਤੋਂ ਭਾਵ ਹੈ ਕਿ ਸਾਰੇ ਇਹ ਕਹੋ ਕਿ ਗੁਰੂ ਤੇਗ ਬਹਾਦਰ ਜੀ ਨੂੰ ਇੱਥੇ ਬੁਲਾ ਕੇ ਪੁੱਛੋ।
ਸੋ ਜਬ ਸੁਣ ਜਿਸ ਮਗ ਕੋ ਚਾਲੇ ਤਿੰਨ ਪੀਛੇ ਹਿੰਦੂ ਜਗ ਜਾਲੇ।
ਸਤਿਗੁਰੂ ਜੀ ਕਹਿੰਦੇ ਨੇ ਕਿ ਤੁਸੀਂ ਆਖਿਓ ਕਿ ਤੇਗ ਬਹਾਦਰ ਨੂੰ ਆਪਣੇ ਕੋਲ ਬੁਲਾਓ, ਜਿਹੜੇ ਰਸਤੇ ਦੇ ਉੱਤੇ ਤੇਗ ਬਹਾਦਰ ਚੱਲੇਗਾ ਉਸੇ ਦੇ ਰਸਤੇ ਦੇ ਉੱਤੇ ਸਾਰੇ ਦੇ ਸਾਰੇ ਹਿੰਦੂ ਵੀ ਚੱਲਣਗੇ।
ਕਿਉਂ ਤੁਮ ਸਵਣ ਸੰਗਿਮ ਕਹੋ ਏਕ ਮੂਲ ਸੋ ਇੱਛਿਆ ਧਰੋ।
ਸਤਿਗੁਰੂ ਜੀ ਕਹਿੰਦੇ ਨੇ ਕਿ ਤੁਸੀਂ ਉਸ ਨੂੰ ਆਖਿਓ ਕਿ ਤੁਸੀਂ ਸਾਰਿਆਂ ਦੇ ਪਿੱਛੇ ਕਿਉਂ ਪੈਂਦੇ ਹੋ, ਇੱਕ ਜਿਹੜਾ ਮੂਲ ਹੈ ਇੱਕ ਜਿਹੜੀ ਜੜ ਹੈ ਉਸ ਨੂੰ ਫੜੋ ਤਾਂ ਕਿ ਸਾਰਾ ਹੀ ਰੁੱਖ ਤੁਹਾਡੇ ਕਾਬੂ ਦੇ ਵਿੱਚ ਆ ਜਾਵੇ।
ਏਮ ਸੁਣ ਹਮੈ ਹਕਾਰਨ ਕਰ ਹੈ ਤਬ ਸਭ ਹਿੰਦਨ ਧਰਮ ਉਬਰ ਹੈ।
ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਜਦੋਂ ਸਾਡਾ ਨਾਂ ਲਵੋਗੇ ਤੇ ਫੇਰ ਬਾਦਸ਼ਾਹ ਸਾਨੂੰ ਆਪਣੇ ਕੋਲ ਬੁਲਾਵੇਗਾ, ਫੇਰ ਮੈਂ ਹਿੰਦੂ ਧਰਮ ਦੀ ਰੱਖਿਆ ਕਰਾਂਗਾ।
ਜਿਉ ਕਿਉ ਰਚਿਆ ਕਰੈ ਤੁਮਾਰੀ ਸ਼ਿਵ ਉਚਰੀ ਸੋ ਹਮ ਉਰ ਤਾਰੀ।
ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਫੇਰ ਜਿਵੇਂ ਨਾਲ ਕਿਵੇਂ ਕਰਕੇ ਮੈਂ ਜਰੂਰ ਹੀ ਹਿੰਦੂ ਧਰਮ ਦੀ ਰੱਖਿਆ ਕਰਾਂਗਾ।
ਸ਼ਿਵ ਉਚਰੀ ਸੋ ਹਮ ਉਰ ਤਾਰੀ, ਜਿਹੜੀ ਸ਼ਿਵ ਜੀ ਨੇ ਉਚਰੀ ਹੈ ਗੱਲ ਭਾਵ ਕੇ ਜਿਹੜੀ ਚਿੱਠੀ ਦੇ ਵਿੱਚ ਲਿਖੀ ਹੈ
ਅਸੀਂ ਉਸ ਨੂੰ ਆਪਣੇ ਮਨ ਦੇ ਵਿੱਚ ਧਾਰਨ ਕੀਤਾ ਹੈ। ਇਸ ਤਰੀਕੇ ਦੇ ਨਾਲ ਉਸ ਵੇਲੇ ਸਤਿਗੁਰੂ ਤੇਗ ਬਹਾਦਰ ਜੀ ਨੇ ਪੰਡਤਾਂ ਨੂੰ ਆਖਿਆ,
ਨਾਵੇਂ ਪਾਤਸ਼ਾਹ ਨੇ ਕਿਹਾ ਪੰਡਤਾਂ ਨੂੰ ਜਾਓ ਤੁਸਾਂ ਦੇ ਦੁੱਖ ਵੰਡਾਵਾਂਗਾ ਮੈਂ, ਬਲੀਦਾਨ ਦੇ ਕੇ ਸੀਸ ਆਪਣੇ ਦਾ ਤੇਗ ਜ਼ੁਲਮ ਦੀ ਨੂੰ ਮਾਤ ਪਾਵਾਂਗਾ ਮੈਂ, ਮੇਰਾ ਬਾਲ ਯਤੀਮ ਹੋ ਜਾਏ ਬੇਸ਼ੱਕ ਰੋਂਦੇ ਤੁਸਾਂ ਦੇ ਬਾਲ ਹਸਾਵਾਂਗਾ ਮੈਂ, ਮੇਰਾ ਵਸੇ ਜਾਂ ਉਜੜੇ ਫਿਕਰ ਕੋਈ ਨਹੀਂ ਐ ਪਰ ਉਜੜੀ ਹਿੰਦ ਵਸਾਵਾਂਗਾ ਮੈਂ, ਬੇਫਿਕਰ ਜਾ ਕਹਿ ਦਿਓ ਬਾਦਸ਼ਾਹ ਨੂੰ ਹੈਗਾ ਤੇਗ ਬਹਾਦਰ ਅਗਵਾਨ ਸਾਡਾ, ਜੋ ਕੁਝ ਕਰੇ ਉਹ ਮਨਜੂਰ ਸਾਨੂੰ ਉਹਦੇ ਨਾਲ ਹੈ ਪੱਕਾ ਬਿਆਨ ਸਾਡਾ।
ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਬੇਫਿਕਰ ਹੋ ਕੇ ਜਾ ਕੇ ਬਾਦਸ਼ਾਹ ਨੂੰ ਕਹਿ ਦੇਵੋ ਕਿ ਤੇਗ ਬਹਾਦਰ ਸਾਡਾ ਆਗੂ ਹੈ, ਜੋ ਉਹ ਮਨਜੂਰ ਕਰੇਗਾ ਉਸ ਨੂੰ ਅਸੀਂ ਸਾਰੇ ਹੀ ਮਨਜੂਰ ਕਰਾਂਗੇ। ਇਹ ਜਿਹੜੀ ਕਵਿਤਾ ਹੈ ਇਹ ਲਿਖੀ ਹੋਈ ਹੈ ਕਾਵਿ ਭੂਸ਼ਣ ਕਵੀ ਜੀਵਨ ਸਿੰਘ ਜੀ ਨੇ, ਜਿਹੜੀ ਕਿ ਇਸ ਵੇਲੇ ਮੈਂ ਪੜ੍ਹੀ ਹੈ। ਬਾਕੀ ਦੀਆਂ ਕਵਿਤਾਵਾਂ ਕਰਤਾਰ ਸਿੰਘ ਜੀ ਕਲਾਸ ਵਾਲੀ ਦੀਆਂ ਨੇ, ਮੈਂ ਵੱਖਰਾ ਵੱਖਰਾ ਬਿਆਨ ਕੀਤਾ ਹੈ। ਹੁਣ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਵੀ ਇਸ ਗੱਲ ਦਾ ਜ਼ਿਕਰ ਕਰਦੇ ਨੇ, ਜਿਵੇਂ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਨੇ ਬਿਆਨ ਕੀਤਾ ਹੈ, ਉਹ ਵੀ ਮੈਂ ਸਾਧ ਸੰਗਤ ਦੇ ਸਨਮੁਖ ਪੇਸ਼ ਕਰਦਾ। ਇਸੇ ਤਰ੍ਹਾਂ ਪਾਣੇ ਇਸ ਵਰਤਣਾ ਸੀ, ਗੁਰੂ ਜਾਣਦੇ ਸੀ ਜਾਨੀ ਜਾਣ ਪਾਈ, ਦੁਖੀ ਦੇਸ਼ ਉੱਤੇ ਤਰਸ ਖਾ ਕੇ ਜੀ, ਗੁਰੂ ਪੰਡਤਾਂ ਤਾਈ ਸੁਣਾਣ ਪਾਈ, ਤੁਸੀਂ ਰਲ ਸ਼ਾਹ ਤਾਹੀ ਜਾ ਆਖੋ, ਇਉਂ ਬਾਹਮਣਾ ਤਾਈ ਸਿਖਾਣ ਪਾਈ, ਪਹਿਲਾਂ ਹਿੰਦ ਦੇ ਪੀਰ ਨੂੰ ਫੜੋ ਤੁਸੀਂ, ਜਾਂ ਕਰ ਲਵੋ ਮੁਸਲਮਾਨ ਪਾਈ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਸਤਿਗੁਰੂ ਤੇਗ ਬਹਾਦਰ ਜੀ ਨੇ ਪੰਡਤਾਂ ਨੂੰ ਆਖਿਆ ਕਿ ਤੁਸੀਂ ਜਾ ਕੇ ਬਾਦਸ਼ਾਹ ਨੂੰ ਆਖੋ ਕਿ ਪਹਿਲਾਂ ਹਿੰਦੂਆਂ ਦਾ ਜਿਹੜਾ ਗੁਰੂ ਕਹਾਉਂਦਾ ਹੈ ਤੇਗ ਬਹਾਦਰ, ਉਹਨੂੰ ਫੜੋ ਤੇ ਪਹਿਲਾਂ ਉਹਨੂੰ ਮੁਸਲਮਾਨ ਬਣਾਓ, ਜੇਕਰ ਤੇਗ ਬਹਾਦਰ ਇਸਲਾਮ ਨੂੰ ਕਬੂਲ ਕਰੇਗਾ ਤੇ ਫਿਰ ਸਾਰੇ ਜਿੰਨੇ ਵੀ ਹਿੰਦੂ ਪੰਡਤ ਨੇ ਉਹ ਵੀ ਇਸਲਾਮ ਕਬੂਲ ਆਪੇ ਕਰ ਲੈਣਗੇ। ਇਵੇਂ ਉਪਾਏ ਸੁਣ ਦਿਜ ਸਮਦਾਏ, ਤਨ ਤਨ ਕਹਿ ਸੀਸ ਚੁਕਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਤਿਗੁਰੂ ਤੇਗ ਬਹਾਦਰ ਜੀ ਨੇ ਇਸ ਤਰ੍ਹਾਂ ਦੇ ਬਚਨ ਕੀਤੇ, ਉਸ ਵੇਲੇ ਸਾਰਿਆਂ ਪੰਡਤਾਂ ਦੇ ਮੂੰਹ ਦੇ ਵਿੱਚੋਂ ਇੱਕੋ ਹੀ ਆਵਾਜ਼ ਨਿਕਲੀ ਹੈ, ਸਤਿਗੁਰੂ ਜੀ ਤੁਸੀਂ ਧੰਨ ਹੋ, ਸਤਿਗੁਰੂ ਜੀ ਤੁਸੀਂ ਧੰਨ ਹੋ। ਇਸ ਤਰ੍ਹਾਂ ਕਹਿੰਦਿਆਂ ਹੋਇਆਂ ਸਾਰਿਆਂ ਪੰਡਤਾਂ ਨੇ ਆਪਣੇ ਸਿਰਾਂ ਨੂੰ ਚੁਕਾਇਆ। ਧੰਨ ਧੰਨ ਗੁਰੂ ਜੀ ਧੰਨ ਤੁਸੀਂ, ਤੁਹਾਡਾ ਦੇਸ਼ ਦੇ ਨਾਲ ਪਿਆਰ ਵੱਡਾ, ਮੁਹੱਬਤ ਵਤਨ ਦਾ ਮਾਦਾ ਵਿੱਚ ਤੁਹਾਡੇ, ਦੂਰਦਰਸ਼ੀ ਰਿਹਾ ਲਹਿਰਾਂ ਮਾਰ ਵੱਡਾ, ਇਹ ਤੁਸਾਂ ਨੇ ਜਿਹੜਾ ਸੁਖਣ ਕਿਹਾ, ਦਿੱਤਾ ਹੌਸਲਾ ਇਸ ਵਿਖਾਲ ਵੱਡਾ, ਇਸੇ ਲਈ ਤੁਹਾਨੂੰ ਕਰਤਾਰ ਸਿੰਘਾ ਦੇਸ਼ ਕਹੇ ਧਰਮੀ ਅਵਤਾਰ ਵੱਡਾ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਪੰਡਤਾਂ ਨੇ ਆਖਿਆ ਕਿ ਜਿਹੜਾ ਇਹ ਤੁਸੀਂ ਬਚਨ ਕਹਿ ਦਿੱਤਾ ਹੈ, ਇਸ ਨੇ ਸਾਨੂੰ ਬਹੁਤ ਵੱਡਾ ਹੌਸਲਾ ਦਿੱਤਾ ਹੈ, ਇਸੇ ਲਈ ਸੱਚੇ ਪਾਤਸ਼ਾਹ ਤੁਹਾਨੂੰ ਦੇਸ਼ ਦੇ ਵਿੱਚ ਵੱਡਾ ਅਵਤਾਰ ਧਰਮੀ ਆਖਿਆ ਜਾਂਦਾ ਹੈ, ਕਿਉਂਕਿ ਸਤਿਗੁਰੂ ਤੇਗ ਬਹਾਦਰ ਜੀ ਦੇ ਬਾਰੇ ਬਹੁਤ ਸਾਰੀ ਇਸ ਤਰ੍ਹਾਂ ਦੀ ਗੱਲ ਮਸ਼ਹੂਰ ਹੈ ਕਿ ਹਿੰਦੂ ਧਰਮ ਦੀ ਇਹਨਾਂ ਨੇ ਰੱਖਿਆ ਕੀਤੀ, ਇਸ ਕਰਕੇ ਦੁਨੀਆਂ ਦੇ ਵਿੱਚ ਆਮ ਕਰਕੇ ਤੇਗ ਬਹਾਦਰ ਹਿੰਦ ਦੀ ਚਾਦਰ ਇਸ ਨਾਮ ਦੇ ਨਾਲ ਵੀ ਸਤਿਗੁਰੂ ਤੇਗ ਬਹਾਦਰ ਜੀ ਨੂੰ ਯਾਦ ਕੀਤਾ ਜਾਂਦਾ। ਕਹੀ ਗੁਰੂ ਸਭ ਹਿੰਨ ਮਨ ਮਾਨੀ, ਰਹਿ ਧਰਮ ਹਮ ਨਿਸ਼ਚੈ ਜਾਨੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਤੇਗ ਬਹਾਦਰ ਜੀ ਨੇ ਜਿਹੜਾ ਬਚਨ ਕੀਤਾ ਉਸ ਨੂੰ ਸਾਰਿਆਂ ਨੇ ਪ੍ਰਵਾਨ ਕੀਤਾ ਤੇ ਕਹਿਣ ਲੱਗੇ ਨੇ ਕਿ ਹੁਣ ਜ਼ਰੂਰ ਹਿੰਦੂ ਧਰਮ ਦੀ ਰੱਖਿਆ ਹੋਵੇਗੀ, ਇਸ ਗੱਲ ਦੇ ਵਿੱਚ ਨਿਸ਼ਚਾ।
ਏਕ ਜਾਮ ਲਗ ਦਰਸ਼ਨ ਕੀਨ, ਪੁਣ ਉੱਠ ਆਏ ਵਹਿਰ ਪਰ ਬੀਨ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇੱਕ ਪਹਿਰ ਤੱਕ ਇਸੇ ਤਰ੍ਹਾਂ ਪੰਡਤਾਂ ਨੇ ਸਤਿਗੁਰਾਂ ਦਾ ਦਰਸ਼ਨ ਕੀਤਾ ਤੇ ਫੇਰ ਉੱਠ ਕੇ ਬਾਹਰ ਆ ਗਏ।
ਇੱਕ ਦੋਏ ਦਿਨ ਆਨੰਦਪੁਰ ਬਾਸੇ, ਦਰਸ਼ਨ ਕਰ ਕਰ ਹਿਰਦੈ ਹੁਲਾਸੇ।
ਇੱਕ ਦੋ ਦਿਨ ਇਸੇ ਤਰੀਕੇ ਦੇ ਨਾਲ ਪੰਡਤ ਆਨੰਦਪੁਰ ਦੇ ਵਿੱਚ ਟਿਕੇ ਨੇ ਤੇ ਸਤਿਗੁਰੂ ਤੇਗ ਬਹਾਦਰ ਜੀ ਦਾ ਖੁਸ਼ੀ ਦੇ ਨਾਲ ਦਰਸ਼ਨ ਕਰਦੇ ਰਹੇ।
ਬਾਹਰ ਪਾਏ ਆਇਸ ਗੁਰ ਕੇਰੀ, ਪਏ ਤਿਆਰ ਚਲ ਬੇ ਤਿਸ ਬੇਰੀ।
ਦੋ ਤਿੰਨ ਦਿਨਾਂ ਤੋਂ ਬਾਅਦ ਫੇਰ ਸਤਿਗੁਰਾਂ ਦੀ ਆਗਿਆ ਲੈ ਕੇ ਆਪਣੇ ਵਤਨ ਨੂੰ ਜਾਣ ਦੇ ਵਾਸਤੇ ਤਿਆਰ ਹੋਏ।
ਅਪਰ ਬਿਪਰ ਬੁੱਧਵੰਤੇ ਜੇਈ, ਕਰੇ ਹਕਾਰਨ ਮੇਲੇ ਤੇਈ।
ਕਸ਼ਮੀਰ ਪਹੁੰਚ ਕੇ ਹੋਰ ਵੀ ਜਿਹੜੇ ਬੁੱਧੀ ਵਾਲੇ ਪੰਡਤ ਸਨ ਉਹਨਾਂ ਨੂੰ ਆਪਣੇ ਕੋਲ ਇਹਨਾਂ ਸਾਰਿਆਂ ਪੰਡਤਾਂ ਨੇ ਬੁਲਾਇਆ।
ਬ੍ਰਿੰਦ ਹੋਏ ਕਰ ਪੰਥ ਪਿਆਨੇ, ਜਿਸ ਪੁਰ ਮੇ ਤੁਰ ਕੇਸ਼ ਮਹਾਨੇ।
ਸਾਰੇ ਦੇ ਸਾਰੇ ਫਿਰ ਇਕੱਠੇ ਹੋ ਕੇ ਉਸ ਪਾਸੇ ਨੂੰ ਗਏ ਨੇ ਜਿੱਥੇ ਕਿ ਤੁਰਕਾਂ ਦਾ ਬਾਦਸ਼ਾਹ ਔਰੰਗਜ਼ੇਬ ਰਹਿੰਦਾ।
ਕੇਤਕ ਦਿਨ ਮੈਂ ਪਹੁੰਚੇ ਜਾਏ ਬਹੁਪੁਰ ਕੇ ਮਿਲ ਦਿਜ ਸਮੁਦਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਥੋੜਿਆਂ ਦਿਨਾਂ ਦੇ ਰਸਤੇ ਨੂੰ ਤੈਅ ਕਰਕੇ ਸਾਰੇ ਦੇ ਸਾਰੇ ਪਹੁੰਚ ਗਏ ਨੇ ਜਿੰਨੇ ਵੀ ਇਕੱਠੇ ਹੋ ਕੇ ਗਏ ਨੇ।
ਦੁਰਗ ਤੁਰਕ ਕੇ ਥਿਰੇ ਆਗਾਰੀ ਬੂਝੇ ਆਪਣੀ ਬ੍ਰਿਥਾ ਉਚਾਰੀ।
ਜਿਹੜਾ ਬਾਦਸ਼ਾਹ ਦਾ ਕਿਲਾ ਸੀ ਉਸ ਦੇ ਬਾਹਰ ਵਾਰ ਸਾਰੇ ਜਾ ਕੇ ਖਲੋ ਗਏ ਨੇ।
ਬੂਝੇ ਆਪਣੀ ਬ੍ਰਿਥਾ ਉਚਾਰੀ, ਜਿਹੜੇ ਸੈਨਿਕ ਸਨ ਉਹਨਾਂ ਨੇ ਆਉਣ ਦਾ ਕਾਰਨ ਪੁੱਛਿਆ ਤੇ ਇਹਨਾਂ ਨੇ ਆਪਣੀ ਫਿਰ ਬ੍ਰਿਥਾ ਨੂੰ ਉਚਾਰਨ ਕੀਤਾ।
ਬਹੁਪੁਰ ਕੇ ਦਿਜ ਹਮ ਸਮਦਾਏ ਦੁੱਖ ਕੋ ਪਾਏ ਪੁਕਾਰੂ ਆਏ। ਜਿਹੜਾ ਕਿਲੇ ਦੇ ਅੱਗੇ ਦਰਬਾਨ ਖੜਾ ਸੀ, ਜਿਹੜਾ ਪਹਿਰੇਦਾਰ ਸੀ, ਉਹਨੂੰ ਸਾਰੇ ਕਹਿੰਦੇ ਨੇ ਕਿ ਅਸੀਂ ਬਹੁਤੇ ਸਾਰੇ ਪਿੰਡਾਂ ਦੇ ਪੰਡਿਤ ਮਿਲ ਕੇ ਇਕੱਠੇ ਹੋ ਕੇ ਆਏ ਹਾਂ, ਅਸੀਂ ਬਹੁਤ ਜ਼ਿਆਦਾ ਦੁਖੀ ਹਾਂ, ਇਸ ਕਰਕੇ ਬਾਦਸ਼ਾਹ ਦੇ ਸਾਹਮਣੇ ਪੁਕਾਰ ਕਰਨ ਦੇ ਵਾਸਤੇ ਪਹੁੰਚੇ।
ਬਾਦਸ਼ਾਹ ਜਬ ਸੁਣੇ ਬਿਰਤੰਤ ਤਬ ਹੁਣ ਨਿਸ਼ਚੈ ਬਣੇ ਮਤੰਤ।
ਉਸ ਪਹਿਰੇਦਾਰ ਨੇ ਆਖਿਆ ਕੀ ਦੁੱਖ ਹੈ ਤੁਹਾਨੂੰ? ਅੱਗੋਂ ਸਾਰੇ ਕਹਿੰਦੇ ਨੇ ਕਿ ਬਾਦਸ਼ਾਹ ਜਦੋਂ ਸਾਨੂੰ ਬੁਲਾਵੇਗਾ ਅਸੀਂ ਆਪਣੇ ਜਿਹੜੇ ਦੁੱਖ ਦਾ ਰੋਣਾ ਹੈ ਉਹਦੇ ਅੱਗੇ ਹੀ ਰੋਵਾਂਗੇ, ਜਦੋਂ ਬਾਦਸ਼ਾਹ ਸੱਦੇਗਾ ਅਸੀਂ ਆਪਣੇ ਦੁੱਖ ਦਾ ਕਾਰਨ ਉਹਨੂੰ ਦੱਸਾਂਗੇ।
ਜੇ ਕਸ਼ਮੀਰ ਆਦ ਗਣ ਦੇਸ਼ ਹੋਏ ਹਿੰਦਣ ਪਰ ਜ਼ੁਲਮ ਵਸ਼ੇਸ਼।
ਸਾਰੇ ਕਹਿੰਦੇ ਨੇ ਕਿ ਕਸ਼ਮੀਰ ਦੇ ਇਲਾਕੇ ਦੇ ਵਿੱਚ ਹਿੰਦੂਆਂ ਦੇ ਉੱਤੇ ਬਹੁਤ ਵੱਡੇ ਵੱਡੇ ਜ਼ੁਲਮ ਹੋ ਰਹੇ ਨੇ।
ਇਮ ਸੁਣ ਗਇਓ ਸ਼ਾਹ ਲਖ ਮਰਜੀ ਕਰੀ ਅਰਜ਼ ਬੇਗੀ ਤਬ ਅਰਜੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰ੍ਹਾਂ ਦੀ ਗੱਲ ਨੂੰ ਸੁਣ ਕੇ ਉਹ ਜਿਹੜਾ ਅਰਜ਼ ਬੇਗੀ ਸੀ, ਭਾਵ ਕਿ ਜਿਹੜਾ ਅਰਜ਼ ਕਰਨ ਵਾਲਾ ਸੀ, ਉਹ ਬਾਦਸ਼ਾਹ ਦੇ ਕੋਲ ਪਹੁੰਚਿਆ ਹੈ ਤੇ ਬਾਦਸ਼ਾਹ ਨੂੰ ਉਸਨੇ ਜਾ ਕੇ ਅਰਜ਼ ਕੀਤੀ।
ਹਜ਼ਰਤ ਸ਼ਾਹ ਸਲਾਮਤ ਸੁਣੀਏ ਗਣ ਦੇਸ਼ਨ ਕੇ ਦਿਜ ਬਹੁ ਗਨੀਏ।
ਕਹਿੰਦਾ ਹੈ ਬਾਦਸ਼ਾਹ ਸਲਾਮਤ ਸੁਣੋ ਮੇਰੀ ਬੇਨਤੀ ਨੂੰ, ਬਹੁਤੇ ਸਾਰੇ ਇਲਾਕਿਆਂ ਦੇ ਪੰਡਿਤ ਇਕੱਠੇ ਹੋ ਕੇ ਆਏ ਨੇ।
ਪਾਏ ਕਸ਼ਟ ਕੋ ਆਏ ਪੁਕਾਰੂ ਚਹਿਤ ਆਪ ਕੇ ਪਾਸ ਉਚਾਰੂ।
ਉਸਨੇ ਆਖਿਆ ਕਿ ਬੜੇ ਦੁੱਖ ਨੂੰ ਪਾ ਕੇ ਉਹ ਪੁਕਾਰ ਕਰਨ ਦੇ ਵਾਸਤੇ ਆਏ ਨੇ, ਹੇ ਬਾਦਸ਼ਾਹ ਸਲਾਮਤ ਮੈਂ ਤੁਹਾਡੇ ਤੱਕ ਇਹ ਹਰ ਜਾਣ ਕੇ ਉਹਨਾਂ ਦੇ ਪੁਚਾਈ ਹੈ।
ਪੁਰ ਕਸ਼ਮੀਰ ਆਦ ਤੇ ਆਏ ਧਨ ਵਿਦਿਆ ਮੈਂ ਜੋ ਅਦ ਕਾਏ।
ਕਹਿੰਦਾ ਕਿ ਕਸ਼ਮੀਰ ਦੇ ਵਿੱਚੋਂ ਸਾਰੇ ਮਿਲ ਕੇ ਆਏ ਨੇ, ਜਿਹੜੇ ਧਨ ਦੇ ਵਿੱਚ ਤੇ ਵਿਦਿਆ ਦੇ ਵਿੱਚ ਬੜੇ ਪ੍ਰਵੀਨ।
ਜੋ ਨਰਗਣ ਮੈਂ ਹੈ ਪ੍ਰਧਾਨ ਤੇ ਪਹੁੰਚੇ ਦੀਰਗ ਬੁੱਧੀਵਾਨ।
ਉਹ ਪਹਿਰੇਦਾਰ ਅਰਜ਼ ਕਰਨ ਵਾਲਾ ਕਹਿੰਦਾ ਹੈ ਕਿ ਜਿਹੜੇ ਸਾਰਿਆਂ ਦੇ ਵਿੱਚੋਂ ਪ੍ਰਧਾਨ ਤੇ ਬੁੱਧੀ ਵਾਲੇ ਨੇ ਉਹੀ ਸਾਰੇ ਦੇ ਸਾਰੇ ਇੱਥੇ ਪਹੁੰਚੇ।
ਸੁਣ ਤੇ ਸ਼ਾਹ ਅਵਰੰਗ ਵਿਚਾਰੇ ਸ਼ਰਾ ਬਾਤ ਲਖ ਨਿਕਟ ਹਕਾਰੇ।
ਬਾਦਸ਼ਾਹ ਨੇ ਇਸ ਸਾਰੀ ਗੱਲ ਨੂੰ ਸੁਣਿਆ ਤੇ ਫੇਰ ਵਿਚਾਰ ਕੀਤੀ, ਸ਼ਰਾ ਬਾਤ ਲਖ ਨਿਕਟ ਹਕਾਰੇ, ਭਾਵ ਕਿ ਸ਼ਰਾ ਦੀ ਗੱਲ ਨੂੰ ਚੇਤੇ ਕਰਕੇ ਸਾਰਿਆਂ ਨੂੰ ਆਪਣੇ ਕੋਲ ਬੁਲਾਇਆ।
ਸੁਣਿਆ ਇਸ ਕੋ ਦਿਜ ਸਮਦਾਏ ਪਹੁੰਚੇ ਜਵਣ ਸਭਾ ਲੱਗ ਜਾਏ।
ਬਾਦਸ਼ਾਹ ਦੇ ਹੁਕਮ ਨੂੰ ਪਾ ਕੇ ਫਿਰ ਸਾਰੇ ਦੇ ਸਾਰੇ ਪੰਡਿਤ ਉਸ ਜਵਣ ਭਾਵ ਕੇ ਤੁਰਕ ਦੀ ਸਭਾ ਦੇ ਵਿੱਚ ਜਾ ਪਹੁੰਚੇ।
ਬੈਠੇ ਕਾਜ਼ੀ ਬ੍ਰਿੰਦ ਮੁਲਾਨੇ ਗਾਣੇ ਉਮਰਾਵ ਮਹਾ ਮਨ ਮਾਨੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਭਾ ਦੇ ਵਿੱਚ ਬਹੁਤੇ ਸਾਰੇ ਕਾਜ਼ੀ ਤੇ ਬਹੁਤੇ ਸਾਰੇ ਮੁਲਾਣੇ ਬੈਠੇ ਹੋਏ ਸਨ, ਇਸ ਤੋਂ ਇਲਾਵਾ ਬਹੁਤੇ ਸਾਰੇ ਉਮਰਾਵ ਵੀ ਬੈਠੇ ਸਨ ਜਿਹੜੇ ਕਿ ਬਹੁਤ ਜ਼ਿਆਦਾ ਮਨ ਦੇ ਹੰਕਾਰੀ ਨੇ।
ਜਰੇ ਜਵਾਹਰ ਜ਼ੇਵਰ ਸਾਰੇ ਪਹਿਰੇ ਵਸਤ੍ਰ ਮਹਾ ਦੁੱਤ ਤਾਰੇ।
ਸਾਰਿਆਂ ਨੇ ਬਹੁਤ ਜ਼ਿਆਦਾ ਕੀਮਤੀ ਹੀਰੇ ਮੋਤੀ ਤੇ ਜਵਾਹਰਾਂ ਦੇ ਨਾਲ ਜੜੇ ਹੋਏ ਗਹਿਣੇ ਪਹਿਨੇ ਨੇ ਤੇ ਕੀਮਤੀ ਵਸਤਰਾਂ ਨੂੰ ਧਾਰਨ ਕੀਤਾ ਹੈ ਜਿਹੜੇ ਬੜੇ ਸੋਭਾ ਵਾਲੇ ਨੇ।
ਝੁਕ ਝੁਕ ਬਿਪਰਨ ਕੀਨ ਸਲਾਮ ਪੁਣ ਕਰ ਜੋਰੇ ਖਰੇ ਤਮਾਮ।
ਸਾਰਿਆਂ ਪੰਡਤਾਂ ਨੇ ਝੁਕ ਝੁਕ ਕੇ ਬਾਦਸ਼ਾਹ ਨੂੰ ਸਲਾਮਾਂ ਕੀਤੀਆਂ ਨੇ ਤੇ ਫਿਰ ਸਾਰੇ ਤਮਾਮ ਹੱਥ ਜੋੜ ਕੇ ਖੜੇ ਹੋਏ। ਨਿਜ ਦੇਸ਼ ਸ਼ਾਹ ਤਵਾਜੈ ਹੋਵਾ ਸੁਣਿਓ ਚਹਿਮ ਜਬ ਹੂੰ ਜੋਵਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਪੰਡਤਾਂ ਨੇ ਆਪਣੇ ਵੱਲ ਤਵੱਜੋ ਦੇਖਿਆ ਬਾਦਸ਼ਾਹ ਦਾ, ਤਵੱਜੋ ਆਖਿਆ ਜਾਂਦਾ ਧਿਆਨ ਨੂੰ, ਜਦੋਂ ਕਿਸੇ ਵੱਲ ਧਿਆਨ ਕੀਤਾ ਜਾਵੇ ਉਸ ਨੂੰ ਆਖਿਆ ਜਾਂਦਾ ਹੈ ਤਵੱਜੋ, ਭਾਵ ਕੇ ਪੰਡਤਾਂ ਨੇ ਜਦੋਂ ਦੇਖਿਆ ਕਿ ਬਾਦਸ਼ਾਹ ਦਾ ਸਾਡੇ ਵੱਲ ਧਿਆਨ ਹੈ। ਸੁਣੋ ਚਹਿ ਇਮ ਜਬ ਹੂੰ ਜੋਵਾ, ਭਾਵ ਕੇ ਜਦੋਂ ਇਹ ਵੇਖਿਆ ਕਿ ਬਾਦਸ਼ਾਹ ਨੇ ਰੁਖ ਕੀਤਾ ਹੈ ਸਾਡੇ ਵੱਲ ਤੇ ਸੁਣਨਾ ਚਾਹੁੰਦਾ ਹੈ ਸਾਡੀ ਪੁਕਾਰ। ਪਏ ਸਤੀਰਜ ਅਰਜ ਗੁਜਾਰ ਹੋਏ ਲਾਚਾਰ ਤੁਮ ਨਿਕਟ ਪੁਕਾਰੈ। ਫਿਰ ਪੰਡਤਾਂ ਨੇ ਧੀਰਜ ਨੂੰ ਧਾਰਨ ਕਰਕੇ ਆਪਣੀ ਅਰਜ ਗੁਜਾਰਨੀ ਸ਼ੁਰੂ ਕੀਤੀ ਹੈ। ਕਹਿੰਦੇ ਨੇ ਹੋਏ ਲਾਚਾਰ ਤੁਮ ਨਿਕਟ ਪੁਕਾਰੇ, ਹੇ ਬਾਦਸ਼ਾਹ ਸਲਾਮਤ ਅਸੀਂ ਬਹੁਤ ਜ਼ਿਆਦਾ ਲਾਚਾਰ ਹੋ ਕੇ ਤੁਹਾਡੇ ਸਾਹਮਣੇ ਆਣ ਕੇ ਪੁਕਾਰ ਕਰਨ ਲੱਗੇ ਹਾਂ। ਕਰੈ ਬਿਨਾਸਨ ਧਰਮ ਹਮਾਰੇ ਹਿੰਦਣ ਲੈ ਸ਼ਰਾ ਮਜਾਰੇ। ਕਹਿੰਦੇ ਨੇ ਬਾਦਸ਼ਾਹ ਸਲਾਮਤ ਸਾਡੇ ਹਿੰਦੂ ਧਰਮ ਨੂੰ ਖਤਮ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ, ਸਾਨੂੰ ਹਿੰਦੂ ਧਰਮ ਤੋਂ ਗਿਰਾ ਕੇ ਇਸਲਾਮ ਦੇ ਵਿੱਚ ਲਿਆਉਣਾ ਚਾਹੁੰਦਾ ਹੈ ਸਾਡਾ ਕਸ਼ਮੀਰ ਦਾ ਸੂਬਾ। ਸੋ ਰਾਵਰ ਕੀ ਮਰਜ਼ੀ ਜਾਨੀ ਇਸ ਪ੍ਰਕਾਰ ਹਮ ਮਿਲ ਮਨ ਮਾਨੀ। ਪੰਡਿਤ ਕਹਿੰਦੇ ਨੇ ਕਿ ਹੇ ਬਾਦਸ਼ਾਹ ਸਲਾਮਤ ਸੂਬਾ ਜਿਹੜਾ ਕਸ਼ਮੀਰ ਦਾ ਹੈ ਉਹ ਵੀ ਤੁਹਾਡੀ ਮਰਜ਼ੀ ਦੇ ਵਿੱਚ ਚੱਲਦਾ ਹੈ, ਤੁਹਾਡਾ ਹੀ ਹੁਕਮ ਲਿਖਿਆ ਹੋਇਆ ਗਿਆ ਹੈ ਕਿ ਸਾਰਿਆਂ ਹਿੰਦੂਆਂ ਨੂੰ ਤੁਰਕ ਬਣਾਓ, ਇਸ ਕਰਕੇ ਉਹਨੇ ਸਾਨੂੰ ਤੁਰਕ ਹੋਣ ਦੀ ਗੱਲ ਆਖੀ ਹੈ। ਇਸ ਪ੍ਰਕਾਰ ਹਮ ਮਿਲ ਮਨ ਮਾਨੇ, ਫਿਰ ਸਾਰਿਆਂ ਨੇ ਮਿਲ ਕੇ ਅਸੀਂ ਇਸ ਤਰ੍ਹਾਂ ਸਲਾਹ ਕੀਤੀ। ਬਿਪਰਨ ਕੇ ਜਜ ਮਾਣ ਅਲੰਬ ਚਲੇ ਜੀਵ ਕਾ ਦੇਤ ਕਦੰਬ। ਕਹਿੰਦੇ ਨੇ ਕਿ ਅਸੀਂ ਜਿੰਨੇ ਵੀ ਪੰਡਿਤ ਹਾਂ ਅਸੀਂ ਆਪਣੇ ਜਜਮਾਨਾਂ ਦੇ ਆਸਰੇ ਦੇ ਉੱਤੇ ਹੀ ਰਹਿੰਦੇ ਹਾਂ, ਜੋ ਕੋਈ ਸਾਨੂੰ ਦਿੰਦੇ ਨੇ ਸਾਡੀ ਜਿਹੜੀ ਜੀਵਿਕਾ ਹੈ ਉਹਨਾਂ ਦੇ ਸਿਰ ਦੇ ਉੱਤੇ ਹੀ ਚੱਲਦੀ। ਤਿੰਨ ਤੇ ਦਾਨ ਲੈਣ ਅਧਿਕਾਰੀ ਛਪੀ ਨਾ ਇਹ ਕੁਛ ਜਗਤ ਮਜਾਰੀ। ਪੰਡਿਤ ਕਹਿੰਦੇ ਨੇ ਕਿ ਬਾਦਸ਼ਾਹ ਸਲਾਮਤ ਇਹ ਜਿਹੜੀ ਗੱਲ ਹੈ ਇਹ ਕੋਈ ਜਗਤ ਦੇ ਵਿੱਚ ਗੁੱਜੀ ਛਿਪੀ ਨਹੀਂ ਹੈ ਕਿ ਜਿੰਨੇ ਵੀ ਅਸੀਂ ਪੰਡਿਤ ਹਾਂ ਅਸੀਂ ਛਤਰੀਆਂ ਤੋਂ ਦਾਨ ਲੈਂਦੇ ਹਾਂ, ਅਸੀਂ ਅਧਿਕਾਰੀ ਹਾਂ ਦਾਨ ਲੈਣ ਦੇ। ਸੋ ਹਿੰਦੂ ਜਜਮਾਨ ਕਨੇਰੇ ਸਭ ਮੈਂ ਛਤਰੀ ਹੈ ਵਡੇਰੇ। ਇਸ ਕਰਕੇ ਹਿੰਦੂ ਸਾਡੇ ਬਹੁਤੇ ਸਾਰੇ ਜਜਮਾਨ ਨੇ, ਪਰ ਕਹਿੰਦੇ ਨੇ ਕਿ ਸਾਰਿਆਂ ਦੇ ਵਿੱਚੋਂ ਜਿਹੜੇ ਛਤਰੀ ਨੇ ਉਹ ਵੱਡੇ ਨੇ। ਤੁਮ ਤੇ ਪ੍ਰਥਮ ਰਾਜ ਤਿੰਨ ਕੇਰਾ ਕਰਤ ਜਗ ਦੇ ਦਰਬ ਕਨੇਰਾ। ਔਰੰਗਜ਼ੇਬ ਬਾਦਸ਼ਾਹ ਨੂੰ ਕਹਿੰਦੇ ਨੇ ਕਿ ਤੁਹਾਡੇ ਤੋਂ ਪਹਿਲਾਂ ਭਾਵ ਕੇ ਮੁਗਲਾਂ ਦੇ ਰਾਜ ਤੋਂ ਪਹਿਲਾਂ ਇਹਨਾਂ ਦਾ ਹੀ ਰਾਜ ਸੀ, ਇਹ ਸਾਡੇ ਤੋਂ ਜੱਗ ਕਰਾਇਆ ਕਰਦੇ ਸਨ ਤੇ ਬਹੁਤਾ ਸਾਰਾ ਸਾਨੂੰ ਦਾਨ ਦਿਆ ਕਰਦੇ ਸਨ ਪੰਡਤਾਂ। ਸੋ ਅਬ ਅਪਰ ਕ੍ਰਿਤ ਲੱਗ ਪਰੇ ਜਿਉਂ ਕਿਉਂ ਆਪਣ ਜੀਵ ਕਾ ਕਰੇ। ਤੇ ਹੁਣ ਸਾਰੇ ਦੇ ਸਾਰੇ ਹੋਰ ਕਿਰਤ ਦੇ ਵਿੱਚ ਹੋਰਨਾਂ ਕੰਮਾਂ ਦੇ ਵਿੱਚ ਲੱਗ ਗਏ ਨੇ, ਜਿਵੇਂ ਨਾ ਕਿਵੇਂ ਕਰਕੇ ਆਪਣੀ ਜੀਵਿਕਾ ਨੂੰ ਤੋਰ ਰਹੇ ਨੇ। ਤਉ ਸਕਲ ਹਿੰਦਣ ਕੇ ਮਾਹੀ ਛਤਰੇ ਵੱਡੇ ਔਰ ਸਮ ਨਾਹੀ। ਪਰ ਪੰਡਿਤ ਕਹਿੰਦੇ ਨੇ ਕਿ ਤਾਂ ਵੀ ਸਾਰਿਆਂ ਹਿੰਦੂਆਂ ਦੇ ਵਿੱਚੋਂ ਜਿਹੜੇ ਛਤਰੀ ਨੇ ਉਹਨਾਂ ਦੇ ਬਰਾਬਰੀ ਦਾ ਹੋਰ ਕੋਈ ਨਹੀਂ। ਉੱਤਮ ਜਾਤੀ ਕਰਮ ਭਲੇਰੇ ਲਖੀਅਤ ਸਹਿਜ ਸੁਭਾਅ ਅਚੇਰੇ। ਭਾਵ ਕੇ ਉੱਤਮ ਜਾਤੀ ਦੇ ਵਿੱਚ ਨੇ, ਇਹਨਾਂ ਦੇ ਕਰਮ ਵੀ ਬੜੇ ਚੰਗੇ ਨੇ ਛਤਰੀਆਂ ਦੇ। ਲਖਿਤ ਸਹਿਜ ਸੁਭਾਅ ਅਚੇਰੇ, ਇਸ ਤੋਂ ਇਲਾਵਾ ਇਹ ਸਹਿਜ ਸੁਭਾਅ ਹੀ ਪਤਾ ਲੱਗਦਾ ਹੈ ਕਿ ਇਹਨਾਂ ਦਾ ਸੁਭਾਅ ਬੜਾ ਚੰਗਾ ਹੈ। ਤਿੰਨ ਛਤਰੀਨ ਵਿਖੇ ਸਮ ਚਾਦਰ ਸਭਨ ਵੱਡੇ ਸ੍ਰੀ ਤੇਗ ਬਹਾਦਰ। ਪੰਡਿਤ ਕਹਿੰਦੇ ਨੇ ਕਿ ਇਹਨਾਂ ਸਾਰਿਆਂ ਖੱਤਰੀਆਂ ਦੇ ਵਿੱਚੋਂ ਜਿਹੜੇ ਚਾਦਰ ਦੇ ਸਮਾਨ ਨੇ, ਪੜਦਾ ਓਲਾ ਤੇ ਆਸਰਾ ਭਾਵ ਕੇ ਓਟ ਜਿਹੜੇ ਚਾਦਰ ਵਰਗੇ ਹਿੰਦੂ ਧਰਮ ਨੂੰ ਕਰਨ ਵਾਲੇ ਨੇ, ਉਹ ਸਾਰਿਆਂ ਤੋਂ ਵੱਡੇ ਨੇ ਸਤਿਗੁਰੂ ਤੇਗ ਬਹਾਦਰ। ਗੁਰ ਨਾਨਕ ਕੀ ਦੀਰਗ ਗਾਦੀ ਥਿਰ ਹੈ ਸਿੱਖੀ ਕੀ ਨ ਆਬਾਦੀ। ਪੰਡਿਤ ਕਹਿੰਦੇ ਨੇ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਵੱਡੀ ਗੱਦੀ ਹੈ ਉਹਦੇ ਉੱਤੇ ਸਤਿਗੁਰੂ ਤੇਗ ਬਹਾਦਰ ਜੀ ਬਿਰਾਜਮਾਨ ਨੇ, ਜਿਨ੍ਹਾਂ ਨੇ ਸਿੱਖੀ ਨੂੰ ਬਹੁਤ ਜ਼ਿਆਦਾ ਆਬਾਦ ਕੀਤਾ।
ਜਗ ਕੇ ਪੂਜ ਬਿਦਤ ਚਹੁਰੇ ਚਰਨ ਨਿਹੋਰਤ ਦੁਆ ਕਰ ਜੋਰੇ।
ਕਹਿੰਦੇ ਨੇ ਕਿ ਜਗਤ ਦੇ ਵਿੱਚ ਚਾਰੇ ਪਾਸਿਓਂ ਸਤਿਗੁਰਾਂ ਦੀ ਬੜੀ ਪੂਜਾ ਹੁੰਦੀ ਹੈ, ਸਾਰੇ ਹੱਥ ਜੋੜ ਜੋੜ ਕੇ ਸਤਿਗੁਰਾਂ ਦੇ ਚਰਨਾਂ ਨੂੰ ਪੂਜਦੇ।
ਮਾਣਨੀਏ ਸਭ ਕੇ ਸਿਰ ਮੋਰ ਜਿਨ ਕੇ ਸਾਹਮਣੇ ਹੀ ਦੂਸਰ ਔਰ।
ਸਤਿਗੁਰੂ ਤੇਗ ਬਹਾਦਰ ਜੀ ਬੰਦਨਾ ਦੇ ਲਾਇਕ ਨੇ, ਉਹ ਮਾਣਨੀਏ ਨੇ, ਸਾਰਿਆਂ ਦੇ ਸਿਰਮੌਰ ਨੇ, ਜਿਨ੍ਹਾਂ ਦੀ ਬਰਾਬਰੀ ਦਾ ਹੋਰ ਦੂਸਰਾ ਕੋਈ ਵੀ ਨਹੀਂ।
ਸੰਗਤ ਨਹੀਂ ਹਜ਼ਾਰੋਂ ਮਨ ਅਨਕ ਅਕੋਰਨ ਕੋ ਨਿਤ ਅਨ।
ਪੰਡਿਤ ਕਹਿੰਦੇ ਨੇ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨਵੀਂ ਸੰਗਤ ਉਹਨਾਂ ਦੇ ਕੋਲ ਪਹੁੰਚਦੀ ਹੈ ਤੇ ਆਪਣੀਆਂ ਭੇਟਾਵਾਂ ਸੰਗਤ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਕਰਦੀ।
ਜਿਨ ਕੋ ਭਾਣਿਓ ਮਾਣ ਮਨ ਸਾਰੇ ਚਹਿਤ ਲੋਕ ਦੇ ਰਹਿਣ ਸੁਖਾਰੇ।
ਪੰਡਿਤ ਕਹਿੰਦੇ ਨੇ ਕਿ ਸਾਰੇ ਹੀ ਮਨ ਦੇ ਵਿੱਚ ਮੰਨਣ ਕਰਦੇ ਨੇ ਸਤਿਗੁਰਾਂ ਨੂੰ, ਚਾਹਤ ਲੋਕ ਦੁਆ ਰਹਿਣ ਸੁਖਾਰੇ, ਕਿਉਂਕਿ ਸਾਰੇ ਦੇ ਸਾਰੇ ਦੋਵਾਂ ਲੋਕਾਂ ਦੇ ਵਿੱਚ ਸੌਖਾ ਰਹਿਣਾ ਚਾਹੁੰਦੇ ਨੇ।
ਸ਼ਰਧਾ ਧਰੈ ਕਾਮਣਾ ਪਾਵੇ ਆਵਤ ਜਾਤੇ ਗੁਣ ਗਨ ਗਾਵੇ।
ਸ਼ਰਧਾ ਨੂੰ ਧਾਰਨ ਕਰਕੇ ਬਹੁਤੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪਹੁੰਚਦੇ ਨੇ, ਆਪਣੇ ਮਨ ਦੀਆਂ ਕਾਮਨਾਵਾਂ ਨੂੰ ਪ੍ਰਾਪਤ ਕਰਦੇ ਨੇ। ਜਦੋਂ ਆਉਂਦੇ ਨੇ ਤੇ ਜਦੋਂ ਜਾਂਦੇ ਨੇ ਉਹ ਬਹੁਤੇ ਸਾਰੇ ਸਤਿਗੁਰਾਂ ਦੇ ਗੁਣਾਂ ਦਾ ਹੀ ਬਿਆਨ ਕਰਦੇ ਨੇ।
ਕਰੈ ਕੇ ਕਹੈ ਕ੍ਰਿਤ ਸ਼ੁਭ ਜੋਏ ਅੰਗੀਕਾਰ ਸਵਣ ਕੇ ਸੋਏ।
ਪੰਡਿਤ ਕਹਿੰਦੇ ਨੇ ਸਤਿਗੁਰੂ ਤੇਗ ਬਹਾਦਰ ਜੀ ਦੇ ਬਾਰੇ ਕਿ ਜੋ ਕਰਦੇ ਨੇ ਤੇ ਜੋ ਕਹਿੰਦੇ ਨੇ ਉਹਨੂੰ ਸਾਰੇ ਹੀ ਚੰਗਾ ਮੰਨ ਕੇ ਸਵੀਕਾਰ ਕਰਦੇ ਨੇ, ਅੰਗੀਕਾਰ ਕਰਦੇ ਨੇ।
ਯਾਂ ਤੇ ਜਗਤ ਗੁਰੂ ਪਦ ਪਾਰੋ ਹਿੰਦ ਨਾਮ ਤਿਨ ਕੇ ਅਨੁਸਾਰੋ।
ਇਸ ਕਰਕੇ ਜਗਤ ਦੇ ਵਿੱਚ ਗੁਰੂ ਦੀ ਜਿਹੜੀ ਪਦਵੀ ਹੈ ਉਹ ਸਾਰਿਆਂ ਤੋਂ ਭਾਰੀ ਹੈ ਤੇ ਉੱਚੀ ਹੈ। ਹਿੰਦੂ ਨਾਮ ਤਿਨ ਕੇ ਅਨੁਸਾਰੋ, ਭਾਵ ਕੇ ਸਾਰੇ ਹਿੰਦੂ ਉਹਨਾਂ ਦੇ ਅਨੁਸਾਰ ਹੀ ਚੱਲਦੇ ਨੇ।
ਪਾਏ ਸਵਣ ਮੇ ਅਤ ਪਰ ਦਾਨੂ ਧਰੈ ਜੋ ਧਰਮ ਜੋ ਕਰੈ ਬਖਾਨੂ।
ਪੰਡਿਤ ਕਹਿੰਦੇ ਨੇ ਕਿ ਇਸ ਕਰਕੇ ਉਹ ਸਾਰਿਆਂ ਦੇ ਵਿੱਚੋਂ ਪ੍ਰਧਾਨ ਨੇ। ਧਰੈ ਜੋ ਧਰਮ ਜੋ ਕਰੈ ਬਖਾਨੂ, ਭਾਵ ਕੇ ਜਿਹੜੇ ਧਰਮ ਨੂੰ ਉਹ ਧਾਰਨ ਕਰਦੇ ਨੇ ਸਾਰੇ ਦੇ ਸਾਰੇ ਉਸੇ ਧਰਮ ਦੇ ਅਨੁਸਾਰ ਚੱਲਦੇ ਨੇ।
ਯਾਂ ਤੇ ਤਿੰਨ ਪੀਛੇ ਹਿੰਦਵਾਇਨ ਸਭ ਕੇ ਅਗਰੀ ਪ੍ਰਭੂ ਪਰਾਇਨ।
ਇਸ ਕਰਕੇ ਸਾਰੇ ਜਿਹੜੇ ਹਿੰਦੂ ਨੇ ਭਾਵ ਕੇ ਸਤਿਗੁਰੂ ਤੇਗ ਬਹਾਦਰ ਜੀ ਦੇ ਪਿੱਛੇ ਹੀ ਨੇ।
ਸਭ ਕੇ ਅਗਰੀ ਪ੍ਰਭੂ ਪਰਾਇਣ,
ਭਾਵ ਕੇ ਸਾਰਿਆਂ ਦੇ ਮੋਹਰੀ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਤੇ ਪ੍ਰਭੂ ਪਰਾਇਣ, ਭਾਵ ਕੇ ਸਾਰਿਆਂ ਦੇ ਮੋਹਰੀ ਹਨ, ਸਵਾਮੀ ਹਨ ਤੇ ਸਾਰਿਆਂ ਦੇ ਸਤਿਗੁਰੂ ਤੇਗ ਬਹਾਦਰ ਜੀ ਆਸਰਾ ਰੂਪ ਨੇ।
ਤਿੰਨ ਕੋ ਪ੍ਰਥਮ ਸ਼ਰਾ ਮੈਂ ਲਿਆਵੋ ਨਿਜ ਮਤ ਕੋਈ ਮਾਨ ਰਖਾਵੋ।
ਸਾਰਿਆਂ ਪੰਡਤਾਂ ਨੇ ਬਾਦਸ਼ਾਹ ਨੂੰ ਆਖਿਆ ਕਿ ਸਾਰਿਆਂ ਤੋਂ ਪਹਿਲਾਂ ਆਪਣੀ ਸ਼ਰ੍ਹਾਂ ਦੇ ਵਿੱਚ ਤੁਹਾਨੂੰ ਸਤਿਗੁਰੂ ਤੇਗ ਬਹਾਦਰ ਨੂੰ ਲਿਆਉਣਾ ਚਾਹੀਦਾ, ਆਪਣੇ ਮਤ ਦਾ ਇਮਾਨ ਰੱਖਣਾ ਚਾਹੀਦਾ।
ਬਾਹਰ ਨ ਤੁਮ ਕਿਸ ਤੇ ਕੁਛ ਕਹੀਏ ਬਣ ਤੁਰਕ ਹਿੰਦੂ ਸਭ ਲਹੀਏ।
ਸਾਰੇ ਕਹਿੰਦੇ ਨੇ ਕਿ ਜੇਕਰ ਤੁਸੀਂ ਸਾਰਿਆਂ ਨੇ ਮਿਲ ਕੇ ਤੇਗ ਬਹਾਦਰ ਨੂੰ ਮੁਸਲਮਾਨ ਕਰ ਲਿਆ ਤੇ ਫਿਰ ਤੁਹਾਨੂੰ ਕਿਸੇ ਵੀ ਹਿੰਦੂ ਨੂੰ ਇਹ ਕਹਿਣ ਦੀ ਲੋੜ ਨਹੀਂ ਪਵੇਗੀ ਕਿ ਤੁਸੀਂ ਤੁਰਕ ਬਣੋ, ਭਾਵ ਕਿ ਸਤਿਗੁਰੂ ਤੇਗ ਬਹਾਦਰ ਜੀ ਨੂੰ ਦੇਖ ਕੇ ਹੀ ਸਾਰੇ ਦੇ ਸਾਰੇ ਹਿੰਦੂ ਫਿਰ ਆਪਣੇ ਆਪ ਹੀ ਇਸਲਾਮ ਨੂੰ ਕਬੂਲ ਕਰ ਲੈਣ।
ਦੇਖ ਕਰੇ ਮਸੀਰ ਤੇਗ ਬਹਾਦਰ ਸ਼ਰਾ ਸਰਵ ਮਨ ਤਬ ਸਾਦਰ।
ਪੰਡਿਤ ਕਹਿੰਦੇ ਨੇ ਕਿ ਜਦੋਂ ਸਾਰੇ ਹਿੰਦੂ ਇਸ ਰੀਤੀ ਨੂੰ ਦੇਖਣਗੇ ਕਿ ਤੇਗ ਬਹਾਦਰ ਜੀ ਤੁਰਕ ਬਣ ਗਏ ਨੇ, ਉਹਨਾਂ ਨੇ ਇਸਲਾਮ ਧਰਮ ਨੂੰ ਕਬੂਲ ਕਰ ਲਿਆ, ਸ਼ਰ੍ਹਾ ਦੇ ਵਿੱਚ ਆ ਗਏ ਨੇ, ਤੇ ਫਿਰ ਸਾਰੇ ਦੇ ਸਾਰੇ ਆਪਣੇ ਆਪ ਹੀ ਤੁਹਾਡੀ ਸ਼ਰ੍ਹਾ ਨੂੰ ਮੰਨ ਲੈਣਗੇ।
ਫੇਰ ਨ ਫੇਰ ਕਰੇ ਗੋ ਕੋਏ ਗੁਰ ਕੇ ਮਗ ਹਿੰਦੂ ਸਭ ਹੋਏ। ਸਾਰੇ ਪੰਡਿਤ ਫਰਿਆਦ ਕਰਦੇ ਨੇ ਕਿ ਫੇਰ ਕਦੇ ਵੀ ਤੁਹਾਨੂੰ ਕਿਸੇ ਨੂੰ ਕਹਿਣ ਦੀ ਕੋਈ ਲੋੜ ਨਹੀਂ ਪਵੇਗੀ, ਕੋਈ ਵੀ ਤੁਹਾਡੀ ਆਖੀ ਹੋਈ ਗੱਲ ਨੂੰ ਨਾ ਪ੍ਰਵਾਨ ਨਹੀਂ ਕਰੇਗਾ। ਗੁਰ ਕੇ ਮਗ ਹਿੰਦੂ ਸਭ ਹੋਏ, ਕਿਉਂਕਿ ਗੁਰੂ ਦੇ ਰਸਤੇ ਦੇ ਉੱਤੇ ਸਾਰੇ ਦੇ ਸਾਰੇ ਹਿੰਦੂ ਚੱਲਣਗੇ ਤੇ ਫੇਰ ਸਾਰੇ ਤੁਰਕ ਬਣਨਗੇ। ਪੁਣ ਹਮ ਸਮ ਕੀ ਗਿਣਤੀ ਕਹਾਂ, ਬਿਪਰ ਜੀਵ ਕਾ ਬਸ ਜਹਾਂ ਕਹਾਂ। ਕਹਿੰਦੇ ਨੇ ਕਿ ਜਦੋਂ ਸਤਿਗੁਰੂ ਤੇਗ ਬਹਾਦਰ ਜੀ ਇਸਲਾਮ ਨੂੰ ਕਬੂਲ ਕਰ ਲੈਣਗੇ ਤੇ ਫਿਰ ਸਾਰੇ ਹੀ ਤੁਰਕ ਬਣ ਜਾਣਗੇ, ਸਾਡੇ ਵਰਗਿਆਂ ਦੀ ਫੇਰ ਕੀ ਗਿਣਤੀ ਹੈ। ਬਿਪਰ ਜੀਵ ਕਾ ਬਸ ਜਹਾਂ ਕਹਾਂ। ਕਹਿੰਦੇ ਨੇ ਕਿ ਬ੍ਰਾਹਮਣ ਤਾਂ ਰੋਜੀ ਦੇ ਵਸ ਦੇ ਵਿੱਚ ਹਰ ਥਾਵੇਂ ਹਨ। ਬਿਨਾ ਜ਼ੋਰ ਤੇ ਬਿਨਾ ਬਣਾਏ ਬਣੇ ਤੁਰਕ ਹਿੰਦੂ ਸਮਾਦਾਏ। ਇਸ ਕਰਕੇ ਬਾਦਸ਼ਾਹ ਨੂੰ ਸਾਰੇ ਪੰਡਿਤ ਕਹਿੰਦੇ ਨੇ ਕਿ ਸਾਰਿਆਂ ਤੋਂ ਪਹਿਲਾਂ ਤੁਸੀਂ ਤੇਗ ਬਹਾਦਰ ਜੀ ਨੂੰ ਆਪਣੇ ਮਤ ਦੇ ਵਿੱਚ ਲਿਆਓ, ਫਿਰ ਤੁਹਾਨੂੰ ਕੋਈ ਜ਼ੋਰ ਜ਼ਬਰਦਸਤੀ ਕਿਸੇ ਦੇ ਨਾਲ ਕਰਨੀ ਨਹੀਂ ਪਵੇਗੀ। ਬਗੈਰ ਜ਼ੋਰ ਜ਼ਬਰਦਸਤੀ ਤੋਂ ਸਾਰੇ ਦੇ ਸਾਰੇ ਜਿੰਨੇ ਵੀ ਹਿੰਦੂ ਨੇ ਉਹ ਆਪਣੇ ਆਪ ਹੀ ਇਸਲਾਮ ਧਰਮ ਨੂੰ ਕਬੂਲ ਕਰਨਗੇ। ਜਹਾਂ ਏਕ ਤੇ ਕਾਰ ਜੋਏ ਬਹੁ ਕੋ ਕਸ਼ਟ ਨ ਦਹਿ ਕੋਏ। ਸਾਰੇ ਪੰਡਿਤ ਮਿਲ ਕੇ ਕਹਿੰਦੇ ਨੇ ਕਿ ਜਿਸ ਜਗ੍ਹਾ ਦੇ ਉੱਤੇ ਇੱਕ ਕਾਰਜ ਕਰਨ ਦੇ ਨਾਲ ਸਾਰੇ ਦੇ ਸਾਰੇ ਕਾਰਜ ਸੌਰਦੇ ਹੋਣ, ਉਸ ਕੰਮ ਨੂੰ ਨੇਪਰੇ ਚਾੜ ਲੈਣਾ ਚੰਗੀ ਗੱਲ ਹੈ। ਬਹੁ ਕੋ ਕਸ਼ਟ ਨਾ ਦੇ ਹੈ ਕੋਈ, ਇਸ ਕਰਕੇ ਕਿਸੇ ਨੂੰ ਕਸ਼ਟ ਨਾ ਦਿਓ, ਕਿਸੇ ਨੂੰ ਦੁਖੀ ਨਾ ਕਰੋ। ਸਾਰਿਆਂ ਤੋਂ ਪਹਿਲਾਂ ਤੇਗ ਬਹਾਦਰ ਨੂੰ ਆਪਣੇ ਮਤ ਦੇ ਵਿੱਚ ਲੈ ਕੇ ਆਓ ਤੇ ਫਿਰ ਆਪਣੇ ਆਪ ਸਾਰੇ ਹਿੰਦੂ ਤੁਰਕ ਬਣਨਗੇ। ਕਹਿ ਕਰ ਪੂਰਬ ਤਿਨੈ ਬੁਲਾਵੋ, ਨਿਜ ਮਰਜ਼ੀ ਗਰਜ਼ੀ ਸਮਾਜਾਵੋ। ਇਸ ਕਰਕੇ ਸਾਰੇ ਪੰਡਿਤ ਕਹਿੰਦੇ ਨੇ ਕਿ ਸਾਰਿਆਂ ਤੋਂ ਪਹਿਲਾਂ ਹੇ ਬਾਦਸ਼ਾਹ ਸਲਾਮਤ, ਤੁਸੀਂ ਸਤਿਗੁਰੂ ਤੇਗ ਬਹਾਦਰ ਜੀ ਨੂੰ ਆਪਣੇ ਕੋਲ ਬੁਲਾਵੋ, ਨਿਜ ਮਰਜ਼ੀ ਗਰਜ਼ੀ ਸਮਝਾਵੋ, ਭਾਵ ਕਿ ਆਪਣੀ ਮਰਜ਼ੀ ਦੇ ਮੁਤਾਬਕ ਤੁਸੀਂ ਆਪਣੀ ਗਰਜ਼ ਉਹਨਾਂ ਨੂੰ ਕਹੋ। ਜਿਉਂ ਕਿਉਂ ਘਰ ਬਲ ਛਲ ਸਮਦਾਏ, ਪ੍ਰਥਮ ਗੁਰੂ ਲਿਓ ਤੁਰਕ ਬਣਾਏ। ਕਹਿੰਦੇ ਨੇ ਕਿ ਜਿਵੇਂ ਨਾ ਕਿਵੇਂ ਕਰਕੇ ਆਪਣੀ ਤਾਕਤ ਦੇ ਨਾਲ, ਆਪਣੇ ਬਲ ਦੇ ਨਾਲ, ਆਪਣੇ ਛਲ ਦੇ ਨਾਲ ਹਰ ਇੱਕ ਸੰਭਵ ਤਰੀਕੇ ਨੂੰ ਅਪਣਾ ਕੇ ਸਾਰਿਆਂ ਤੋਂ ਪਹਿਲਾਂ ਤੁਸੀਂ ਸਤਿਗੁਰੂ ਤੇਗ ਬਹਾਦਰ ਜੀ ਨੂੰ ਤੁਰਕ ਬਣਾ ਲਓ। ਇਸ ਤਰੀਕੇ ਦੀ ਸਲਾਹ ਜਿਹੜੀ ਹੈ ਉਹ ਸਾਰੇ ਪੰਡਤਾਂ ਨੇ ਬਾਦਸ਼ਾਹ ਨੂੰ ਦਿੱਤੀ ਹੈ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇਸ ਅਗਲੀ ਵਾਰਤਾ ਨੂੰ ਜਿਸ ਤਰੀਕੇ ਦੇ ਨਾਲ ਅੱਗੇ ਬਿਆਨ ਕਰਨਗੇ ਉਹ ਮੈਂ ਕੱਲ ਦੇ ਪ੍ਰਕਰਨ ਦੇ ਵਿੱਚ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਜਿੰਨੀਆਂ ਹੀ ਅਰਜਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪ੍ਰਣਾਮ।